दंडवत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परना। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नु एकाग्र करन दे लई रसना नु पवित्र करन लई एक बारी सारे ही रल के आखिए धन श्री सतगुरु जगजीत सिंह सच्चे पातशाह। एक बारी होर रसना नु करिए पवित्र सारे ही मिल के आखिए धन श्री सतगुरु उदय सिंह सच्चे पातशाह जी। सतगुरु गोविंद सिंह सच्चे पातशाह जी दा पावन पवित्र इतिहास साहब जी श्रवण कर रहे से इतिहास दे विच ग्रंथाकार भाई संतोख सिंह जी 100 साखी ग्रंथ दे 90वीं साखी नूं अपने शब्दां दे विच बयान कर रहे सन। ग्रंथाकार भाई संतोख सिंह जी दस रहे सन कि राम कोयर जी ने साहिब सिंह लिखारी नूं आख्या कि मैं अपनी अखां दे नाल सतगुरु गोविंद सिंह सच्चे पातशाह जी दे अनेकां कौतक देखे ने। राम कोयर जी ने आख्या कि रात ते दिन मैं उन्हां कौतकां नूं याद करदा रहिंदा। परसों इथों तक कथा पहुंची सी, अज इथों अगे मैं प्रारंभ करदा। एक बार सत गुर कहियो मंत्र जंत्र कल माहे लोग करेंगे जगत में मेरा सिखना चाहे। राम कोयर जी कह रहे ने साहिब सिंह लिखारी नू एक समय सतगुरु गोविंद सिंह सच्चे पातशाह जी ने वचन किया कि मंत्र ते जंत्र कलयुग दे विच बहुते सारे लोग करनगे, पर सतगुरु जी कहंदे ने कि मेरा जिहड़ा सिख होवेगा इन्हां जंत्रां मंत्रां दे विच जादू टोणियां दे विच नहीं फसेगा, भाव कि उहदे मन दे विच ऐसी कोई चाह नहीं होवेगी। एक समय मंत्री बहुर घर घर बाजे बाजे जप तप निहचा न रहे कर है देखत साज। राम कोयर जी कहंदे ने कि सतगुरु गोविंद सिंह सच्चे पातशाह जी ने आख्या कि एक समय मंत्रां वाले बहुत कठे हो जाणगे ते घर घर दे विच मंत्रां दे वाजे वजणगे, भाव कि इस तरह दा तोरा तुरेगा। इस तों इलावा जप तप निहचा ना रहे कर है देखत साज, भाव के जप तप दे विच निश्चा प्रतीत नहीं रहेगी ते दिखाले दे बनाओ बनाउणगे, भाव के बनावट दियां गल्लां कीतियां जाणगियां जिहड़ियां बेअसर ने। जैसी गुर की भावना तैसी गत होए शकत शरण भजो श्री राम की कल मैं निहचा मुकत। सतगुरु गोविंद सिंह जी ने आख्या कि जिस मनुख दी गुरु दे उते जिस तरह दी भावना होवेगी जिस तरह दी प्रतीत होवेगी उसे तरह दी शक्ति उस नूं सतगुरां तों प्राप्त होवेगी। शरण भजो श्री राम की इस करके परमेश्वर दे चरणां दी शरण दे विच ही रहना चाहिदा। कल मैं निहचा मुक्त भाव के कलयुग दे विच निश्चे दे नाल ही मुक्ति दी प्राप्ति हुंदी। वाहे गुरु यह मंत्र जप सगल सरेंगे काम सिख गुरु के हित करो नित सवार आराम। सतगुरु गोविंद सिंह जी ने आख्या के वाहेगुरु नाम दा मंत्र जपो जिस दे जपन दे नाल सारे दे सारे काम सौरदे ने सिख गुरु के हित करो। इस तो अलावा सिख नू चाहिदा के गुरु दे नाल हित करे गुरु दे नाल प्रेम करे नित सवार आराम पाव के सवेर तो लैके शाम तक हर वेले सतगुरां दे नाल प्रेम होना चाहिदा। कोड़ा अटक्यो चलत ही बड़ो जोध एक बेर सतगुर बोले मदन सिंह कोरा कास जो हेर। ग्रंथाकार भाई संतोख सिंह जी इस जगह तो 100 साखी ग्रंथ दी 92 साखी नु अपने शब्दां दे विच प्रारंभ करदे ने जो 100 साखी ग्रंथ दे विच 92 नंबर ते आई है। ग्रंथाकार भाई संतोख सिंह जी लिखदे ने एक समय सतगुरु गोविंद सिंह सच्चे पातशाह जी युद्ध दे वल जा रहे सन के रस्ते दे विच सतगुरां दा कोड़ा एक खेत दे लागे जाके रुक गया। सतगुर बोले मदन सिंह घोड़ा घास जो हेर जदों घोड़ा रुक गया ते जेड़ा सतगुरां दा सेवक सी जेड़ा के घोड़े दी सांभ संभाल करदा सी ओदा नाम सी मदन सिंह। सतगुरु गोविंद सिंह जी कहिंदे ने हे भाई मदन सिंह घोड़ा क्यों रुक गया है एदे सामने जेड़ा खेत आया है जिदे विच बहुता ज्यादा घा उगया होया देख के ओदे विच की माड़ी गल है के घोड़ा क्यों रुके। देखत निकस्यो काह में परा तमाकू रंच बोले सतगुर पाहुली इस्ते रह सकंच। मदन सिंह ने सतगुरां दे हुक्म नूं मन्निया खेत दे विच जिथे के बहुता सारा घा उगया होया सी उन्हें चंगे तरीके दे नाल टटोलिया ते उस घा दे विच थोड़ा जा तमाकू सी। सतगुरु सच्चे पातशाह जी नूं मदन सिंह ने अर्ज कीती कि सच्चे पातशाह घा दे विच तमाकू है लगदा इसे करके घोड़ा अगे नहीं वधदा। उस वेले सतगुरु गोविंद सिंह जी ने आख्या बोले सतगुर पाहली इस्ते रह सकुंच। सतगुरु गोविंद सिंह सच्चे पातशाह जी कहिंदे ने कि जेड़ा अमृतधारी सिंह है उस नूं संकोच करना चाहिदा है बड़ा दूर रहना चाहिदा है जो कि जगत झूठ है जो तमाकू है। मेरे कोरे काह में देख संभारो सिख दुष्ट बीज तुरकण करियो हिंदी तोरी रख। सतगुरु गोविंद सिंह जी कहिंदे ने कि मेरे घोड़े ने घा उगे दे विचों हे सिखो तमाकू देख के अपने आप नो संभाल लिया है पाव के खेत दे अंदर इसने घोड़े ने इस करके प्रवेश नहीं कीता के घा दे विच तमाकू है। दुष्ट बीज तुरकण करियो हिंदी तोरी रिख। सतगुरु जी कहिंदे ने कि हिंदी रिखी दी रिख शक्ति तोड़ दिती तुरकां ने ए दुष्ट बीज तमाकू नूं प्रचलित करके। सतगुरु सच्चे पातशाह जी ने इस तरह दे वचन कीते। सो ऐसे ही वाक्यां नूं ग्रंथाकार भाई करतार सिंह जी कलास वालिए अपनी कविता दे नाल इक वखरे ढंग दे नाल बयान करदे ने कि किस तरह सतगुरु सच्चे पातशाह जी दा घोड़ा रुकिया ते सतगुरु गोविंद सिंह सच्चे पातशाह जी ने तमाकू दे बारे की कुछ वचन कीते। एक दिन सतगुरु शिकार गए दल शिंगार ते हो असवार पाई एक खेत दे विच दी लगे लंगन घोड़ा अड़ खड़ा होशियार पाई घोड़ा खेत वले मुंह करे नाही सतगुर रहे चावकां मार पाई कहया सेवकां नूं वेखो की एथे क्यों अड़ी करे दल शिंगार पाई सिंह आखिया इस तों अगला जी तमाकू दा है खेत विचार पाई मोड़ लिया पिछा करतार सिंगा स ਸਤਿਗੁਰਾਂ ਨੇ ਕਿਹਾ ਉਚਾਰ ਪਾਈ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਜਾ ਰਹੇ ਸਨ, ਇਸ ਗੱਲ ਦਾ ਜ਼ਿਕਰ ਕੀਤਾ ਹੈ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ। ਦੂਸਰੇ ਪਾਸੇ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਯੁੱਧ ਦੇ ਲੜਨ ਦੇ ਵਾਸਤੇ ਜਾ ਰਹੇ ਸਨ। ਦੋਵਾਂ ਇਤਿਹਾਸਕਾਰਾਂ ਦਾ ਇੰਨਾ ਫਰਕ ਹੈ। ਕਵੀ ਕਰਤਾਰ ਸਿੰਘ ਜੀ ਕਲਾਸ ਵਾਲੇ ਲਿਖਦੇ ਨੇ ਕਿ ਘੋੜਾ ਖੇਤ ਦੇ ਵਿਚ ਦੀ ਨਾ ਲੰਘਿਆ। ਸਤਿਗੁਰਾਂ ਨੇ ਪੁੱਛਿਆ ਕਿ ਦੇਖੋ ਕੀ ਕਾਰਨ ਹੈ, ਤੇ ਕਾਰਨ ਦਾ ਪਤਾ ਲੱਗਾ ਕਿ ਤੰਬਾਕੂ ਸੀ, ਇਸ ਕਰਕੇ ਘੋੜਾ ਅਗਾਂਹ ਨਹੀਂ ਸੀ ਜਾ ਰਿਹਾ। ਸਤਿਗੁਰਾਂ ਨੇ ਆਪਣੇ ਘੋੜੇ ਨੂੰ ਪਿਛਾਂ ਮੋੜਿਆ ਤੇ ਫਿਰ ਸਤਿਗੁਰਾਂ ਨੇ ਉਚਾਰ ਕੇ ਇਸ ਤਰ੍ਹਾਂ ਵਚਨ ਕੀਤੇ। ਇਹ ਖਾਲਸਾ ਜੀ ਡਾਢੀ ਭ੍ਰਿਸ਼ਟ ਵਸਤੂ, ਵੇਖੋ ਘੋੜਾ ਪੀਸ ਤੋਂ ਪਿਛਾਂ ਜਾਂਦਾ, ਦਲ ਸ਼ਿੰਗਾਰ ਨੂੰ ਚਾਬਕਾਂ ਮਾਰ ਰਹੇ ਪਿੱਛੇ ਹਟਦਾ, ਅਗਾਨਾ ਪੈਰ ਪਾਉਂਦਾ। ਜਗਤ ਝੂਠ ਏ ਬੋਦਾ ਕਰ ਹੈ ਜੀ, ਕੋਈ ਪਸ਼ੂ ਨਹੀਂ ਇਸ ਨੂੰ ਮੂੰਹ ਲਾਂਦਾ, ਕੁੱਤਾ ਇਸ ਤੇ ਨਹੀਂ ਪਿਸ਼ਾਬ ਕਰਦਾ, ਭੈੜੀ ਬੋ ਇਹਦੀ ਸਭ ਕੋਈ ਆਂਦਾ। ਭਾਰਤ ਵਰਸ਼ ਨੂੰ ਇਸ ਨੇ ਗੱਲ ਆਏ, ਉੱਚੇ ਦਰਵਾਜਿਓ ਨੀਵੇਂ ਥਾਂ ਜਾਏ ਲਾਂਦਾ, ਫਾਇਦਾ ਕੁਝ ਨਾ ਇਹਦਾ ਕਰਤਾਰ ਸਿੰਘਾ, ਪੀਣ ਵਾਲੇ ਦੇ ਹੱਡਾਂ ਨੂੰ ਹੈ ਖਾਂਦਾ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਖਾਲਸਾ ਜੀ ਬੜੀ ਭ੍ਰਿਸ਼ਟ ਵਸਤੂ ਹੈ, ਇਹ ਤੰਬਾਕੂ, ਇਹ ਜਗਤ ਝੂਠ ਹੈ। ਇਥੋਂ ਤੱਕ ਸਤਿਗੁਰੂ ਜੀ ਕਹਿੰਦੇ ਨੇ ਕਿ ਕੁੱਤਾ ਇਸ ਭ੍ਰਿਸ਼ਟ ਵਸਤੂ ਦੇ ਉੱਤੇ ਪਿਸ਼ਾਬ ਤੱਕ ਨਹੀਂ ਕਰਦਾ, ਕੋਈ ਪਸ਼ੂ ਇਸ ਨੂੰ ਖਾਂਦਾ ਨਹੀਂ ਹੈ। ਤੇ ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭਾਰਤ ਵਰਸ਼ ਨੂੰ ਇਸ ਨੇ ਗਾਲ ਦਿੱਤਾ ਹੈ, ਜਿਹੜਾ ਤੰਬਾਕੂ ਦਾ ਸੇਵਨ ਕਰਦਾ ਹੈ ਤੰਬਾਕੂ ਉਹਦੇ ਹੱਡਾਂ ਨੂੰ ਗਾਲ ਦਿੰਦਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਸਾਡੇ ਦਲ ਸ਼ਿੰਗਾਰ ਨਾਂ ਦੇ ਘੋੜੇ ਨੇ ਪੈਰ ਤੱਕ ਵੀ ਜਾਇਜ਼ ਨਹੀਂ ਸਮਝਿਆ ਇਸ ਖੇਤ ਦੇ ਵਿੱਚ ਪਾਉਣਾ। ਦਲ ਸ਼ਿੰਗਾਰ ਸਤਿਗੁਰਾਂ ਦੇ ਘੋੜੇ ਦਾ ਨਾਮ ਸੀ, ਜਿਹੜਾ ਘੋੜਾ ਚੌਧਰੀ ਕਪੂਰੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਭੇਟਾ ਭੇਜਿਆ ਸੀ, ਜਿਹਦੇ ਨਾਮ ਦੇ ਉੱਤੇ ਕੋਟਕਪੂਰਾ ਪਿੰਡ ਵੀ ਮਸ਼ਹੂਰ ਹੈ। ਇਸ ਤੋਂ ਇਲਾਵਾ ਕਵੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਆਪਣੇ ਵੱਲੋਂ ਇਹਦਾ ਬਿਆਨ ਇੰਜ ਦਿੰਦੇ ਨੇ। ਜਿਸ ਦਿਨ ਤੋਂ ਇਸ ਦੀ ਪਈ ਵਰਤੋਂ, ਭਾਰਤ ਵਰਸ਼ ਦੇ ਲੋਕ ਮੁਰਦਾਰ ਹੋਏ, ਬਲ ਵੀਰਤਾ ਵਿਦਿਆ ਨਸ਼ਟ ਹੋਈ, ਰੂਪ ਬੁੱਧ ਪ੍ਰਤਾਪ ਉਡਾਰ ਹੋਏ, ਗੰਦਾ ਧੂੰਆਂ ਪੀਂਦੇ ਸੜ ਗਏ ਹਿਰਦੇ, ਕਮਜ਼ੋਰ ਬੀਰਜ ਲਓ ਵਿਚਾਰ ਹੋਏ, ਖਹੂ ਖਹੂ ਕਰਦੇ ਮਾਰੇ ਬਲਗਮਾਂ ਦੇ, ਸਾਰੇ ਰੂਪ ਕਰੂਪ ਨਰ ਨਾਰ ਹੋਏ, ਹੱਥਾਂ ਮੂੰਹਾਂ ਵਿੱਚੋਂ ਪੈੜੀ ਬੋ ਆਵੇ, ਪਾਸ ਬੈਠਿਆਂ ਚਿੱਤ ਬੇਜ਼ਾਰ ਹੋਏ, ਇੱਕ ਦੂਸਰੇ ਦੇ ਥੁੱਕ ਪੈ ਚੱਟਣ, ਲਾਗੋ ਲਾਗ ਬਿਮਾਰ ਅਪਾਰ ਹੋਏ, ਉਦਮ ਰਿਹਾ ਨਾ ਕਿਸੇ ਦੇ ਵਿੱਚ ਮੂਲੋਂ, ਲੋਕ ਸੁਸਤ ਨਿਕੰਮੇ ਬਿਮਾਰ ਹੋਏ, ਮੰਦੇ ਹਾਲ ਮਰਦੇ ਕਰਤਾਰ ਸਿੰਘਾ, ਉਲਟੇ ਤਨ ਰੋਗੀ ਬੇਸ਼ੁਮਾਰ ਹੋਏ। ਕਵੀ ਕਰਤਾਰ ਸਿੰਘ ਜੀ ਕਲਾਸ ਵੱਲ ਲਿਖਦੇ ਨੇ ਕਿ ਤੰਬਾਕੂ ਦਾ ਜਿਹੜਾ ਪੁਰਸ਼ ਸੇਵਨ ਕਰਦਾ ਹੈ ਸਰੀਰ ਉਹਦਾ ਬਹੁਤ ਜ਼ਿਆਦਾ ਖਰਾਬ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ। ਇਸ ਤੋਂ ਇਲਾਵਾ ਅਨੇਕਾਂ ਪ੍ਰਕਾਰ ਦੀਆਂ ਬਿਮਾਰੀਆਂ ਵੀ ਲੱਗਦੀਆਂ ਨੇ, ਕਿਉਂਕਿ ਅੱਜ ਕੱਲ ਦੇ ਜਿਹੜੇ ਡਾਕਟਰ ਨੇ ਉਹ ਇਹ ਗੱਲ ਕਹਿੰਦੇ ਨੇ ਕਿ ਕਿਸੇ ਵੀ ਪ੍ਰਕਾਰ ਦਾ ਨਸ਼ਾ ਨਹੀਂ ਕਰਨਾ ਚਾਹੀਦਾ, ਨਸ਼ਾ ਸਰੀਰ ਦੇ ਵਾਸਤੇ ਹਾਨੀਕਾਰਕ ਹੈ। ਬਹੁਤ ਵੱਡੇ ਤੋਂ ਵੱਡੇ ਜਿਹੜੇ ਨਾ ਸਾਧੇ ਜਾਣ ਵਾਲੇ ਰੋਗ ਨੇ ਉਹ ਨਸ਼ੇ ਨੂੰ ਲੱਗ ਜਾਂਦੇ ਨੇ। ਇਸ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਦੇ ਵੀ ਮੇਰੇ ਸਿੱਖ ਨੂੰ ਚਾਹੀਦਾ ਹੈ ਕਿ ਤੰਬਾਕੂ ਦੇ ਨੇੜੇ ਨਾ ਜਾਵੇ, ਉਹਦਾ ਸੇਵਨ ਨਾ ਕਰੇ। ਹਿੰਦੂ ਹਲ ਕਾਮ ਕਰਤ ਹੈ ਤਜੇ ਦੁਸ਼ਟ ਗੁਰ ਵਾਕ, ਜਹਾਂ ਤੰਬਾਕੂ ਹੋਤ ਹੈ ਸੋ ਖੇਤੀ ਨਾ ਪਾਕ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੋ ਹਿੰਦੂ ਹਲ ਵਾਹੁਣ ਦਾ ਕੰਮ ਕਰਦਾ ਹੈ ਉਹ ਗੁਰਵਾਕ ਮੰਨ ਕੇ ਦੁਸ਼ਟ ਬੀਜ ਭਾਵ ਕੇ ਤੰਬਾਕੂ ਨੂੰ ਬੀਜਣਾ ਹੀ ਛੱਡ ਦੇਵੇ, ਅੱਗੇ ਇਸ ਗੱਲ ਦੀ ਪੂਰਨਤਾਈ ਕਵੀ ਜੀ ਕਰਦੇ ਨੇ। ਜਹਾਂ ਤਮਾਕੂ ਹੋਤ ਹੈ ਸੋ ਖੇਤੀ ਨਾ ਪਾਕ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਹੜੀ ਜਗ੍ਹਾ ਦੇ ਉੱਤੇ ਤਮਾਕੂ ਨੂੰ ਬੀਜਿਆ ਜਾਂਦਾ ਉਹ ਜਗ੍ਹਾ ਨਾਪਾਕ ਹੋ ਜਾਂਦੀ ਹੈ, ਅਪਵਿੱਤਰ ਹੋ ਜਾਂਦੀ ਹੈ। ਹੁਕਮ ਸੀ ਕਿ ਗੁਰੂ ਸਿੱਖਾਂ ਦਾ ਵਪਾਰ ਬੀਜਣ ਆਦਿ ਵਰਤਣਾ ਕੁਛ ਨਾ ਕਰੇ, ਇੱਥੇ ਹਿੰਦੂ ਨੂੰ ਵੀ ਮਨਾਹੀ ਕੀਤੀ ਗਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸ ਪ੍ਰਕਾਰ ਕਹਿ ਸਤਿਗੁਰੂ ਸਦਨ ਪ੍ਰਵੇਸ਼ ਜਾਏ, ਬਹੁਰ ਸਭਾ ਮੈਂ ਥਿਰ ਪਏ ਮਿਲੇ ਸਿੱਖ ਸਮੁਦਾਇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਚਨ ਕਰਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਮਹਿਲਾਂ ਦੇ ਵਿੱਚ ਚਲੇ ਗਏ। ਜਦੋਂ ਫਿਰ ਤੋਂ ਸਭਾ ਲੱਗਣ ਦਾ ਸਮਾਂ ਹੋਇਆ ਤੇ ਸਤਿਗੁਰਾਂ ਨੇ ਸਭਾ ਦੇ ਵਿੱਚ ਆਣ ਕੇ ਦਰਸ਼ਨ ਦਿੱਤੇ। ਸਤਿਗੁਰਾਂ ਦੇ ਆਲੇ ਦੁਆਲੇ ਬਹੁਤੇ ਸਾਰੇ ਸਿੰਘ ਬੈਠੇ। ਭਲਕ ਪਾਇਓ ਸਤਿਗੁਰ ਸਭਾ ਸਿੱਖ ਸੰਗਤ ਕੀ ਪੀਰ, ਹੱਥ ਜੋਰ ਸਤਿਗੁਰ ਪੁੱਛੇ ਸੁਲਤਾਨੀ ਸਿੱਖ ਬੀਰ। ਇਸ ਜਗ੍ਹਾ ਤੋਂ 100 ਸਾਖੀ ਗ੍ਰੰਥ ਦੀ 91ਵੀਂ ਸਾਖੀ ਨੂੰ ਪ੍ਰਾਰੰਭ ਕਰਦੇ ਨੇ ਕਵੀ ਸੰਤੋਖ ਸਿੰਘ ਜੀ। ਕਹਿੰਦੇ ਨੇ ਕਿ ਜਦੋਂ ਭਲਕਾ ਹੋਇਆ ਭਾਵ ਕੇ ਜਦੋਂ ਅਗਲਾ ਸਵੇਰਾ ਹੋਇਆ ਤੇ ਸਤਿਗੁਰੂ ਜੀ ਸਭਾ ਦੇ ਵਿੱਚ ਬੈਠੇ, ਸਿੱਖ ਸੰਗਤਾਂ ਦੀ ਬੜੀ ਭੀੜ ਸੀ। ਹੱਥ ਜੋਰ ਸਤਿਗੁਰ ਪੁੱਛੇ ਸੁਲਤਾਨੀ ਸਿੱਖ ਬੀਰ। ਉਸ ਵੇਲੇ ਦੋ ਭਰਾਵਾਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੇ, ਸਤਿਗੁਰਾਂ ਨੂੰ ਸਵਾਲ ਕੀਤਾ। ਦੋਏ ਪ੍ਰਾਂਤ ਕੋ ਉਮਗਤਾ ਖਤਰੀ ਤਨ ਸੁਲਤਾਨ, ਪਾੜੇ ਸੰਗਤ ਸੁਵਣ ਕੋ ਕਹਿ ਤਮਾਕੂ ਕਾਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੋਵਾਂ ਭਰਾਵਾਂ ਨੂੰ ਪ੍ਰੇਮ ਉਮ ਗਿਆ। ਖੱਤਰੀ ਤਨ ਜਨਮ ਸੀ ਪਰ ਸੁਲਤਾਨੀ ਸਨ ਇਹ ਦੋਵੇਂ ਭਰਾ। ਸੰਗਤ ਦੇ ਵਿੱਚ ਇਹ ਦੋਵੇਂ ਲੜਕੇ ਪੜੇ ਹੋਏ ਸਨ, ਜਾਂ ਫਿਰ ਇਹ ਵੀ ਤੁਕਦਾ ਭਾਵ ਹੈ ਕਿ ਸੰਗਤ ਨਾਮੇ ਸਿੱਖ ਦੇ ਦੋ ਪੁੱਤਰ ਪਾੜੇ ਜਾਤ ਦੇ ਸੁਲਤਾਨੀ ਸਨ। ਉਹਨਾਂ ਪੁੱਛਿਆ ਤਮਾਕੂ ਦੇ ਵਾਸਤੇ ਕਿ ਸੱਚੇ ਪਾਤਸ਼ਾਹ ਜੀ ਤਮਾਕੂ ਨੂੰ ਕਿਉਂ ਮਨੇ ਕੀਤਾ ਗਿਆ। ਸ੍ਰੀ ਸਤਿਗੁਰ ਬੋਲਤ ਪਏ ਮੇਰੀ ਬਾਤ ਪਰ ਤੀਤ, ਸਕੰਦ ਸੰਗਤਾ ਸ਼ਿਵ ਕਹੀ ਕਥਾ ਭਵਿਕਤ ਰੀਤ। ਉਸ ਵੇਲੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਮੇਰੀ ਬਾਤ ਪ੍ਰਤੀਤ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੀ ਬਾਤ ਦੇ ਉੱਤੇ ਮੇਰੀ ਗੱਲ ਦੇ ਉੱਤੇ ਜੇਕਰ ਪ੍ਰਤੀਤ ਹੈ ਤਾਂ ਤੁਸੀਂ ਮੰਨ ਲਓ। ਇਸ ਤੋਂ ਇਲਾਵਾ ਸਕੰਦ ਸੰਗਤਾ ਸ਼ਿਵ ਕਹੀ ਕਥਾ ਭਵਿਖਤ ਰੀਤ। ਸਤਿਗੁਰੂ ਜੀ ਕਹਿੰਦੇ ਨੇ ਕਿ ਸ਼ਿਵ ਨੇ ਕਹੀ ਹੈ ਪੇਸ਼ਨ ਗੋਈ ਸੂਰਤ, ਜੋ ਕਿ ਸਕੰਦ ਸੰਹਿਤਾ ਦੇ ਵਿੱਚ ਦਰਜ ਹੈ। ਸਕੰਦ ਨਾਮ ਸ਼ਿਵ ਜੀ ਦੇ ਪੁੱਤਰ ਕਾਰਤਕੇ ਦਾ ਹੈ, ਜਿਸ ਨੂੰ ਕਥਾ ਕਹੀ ਗਈ ਦੱਸੀ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇਕਰ ਮੇਰੀ ਗੱਲ ਤੇ ਪ੍ਰਤੀਤ ਕਰਨੀ ਹੈ ਤੇ ਮੇਰੀ ਆਖੀ ਹੋਈ ਗੱਲ ਨੂੰ ਮੰਨ ਲਓ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜੇਕਰ ਮੇਰੀ ਆਖੀ ਹੋਈ ਗੱਲ ਦੇ ਉੱਤੇ ਪ੍ਰਤੀਤ ਨਹੀਂ ਹੈ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਇੱਕ ਸਮੇਂ ਭਗਵਾਨ ਸ਼ਿਵ ਜੀ ਨੇ ਆਪਣੇ ਪੁੱਤਰ ਕਾਰਤਕੇ ਨੂੰ ਇਹਨਾਂ ਗੱਲਾਂ ਦੇ ਜਵਾਬ ਦਿੱਤੇ ਸਨ ਜਿਹੜੇ ਇਸ ਤਰ੍ਹਾਂ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਉਸ ਵਾਰਤਾ ਦਾ ਬਿਆਨ ਕਰਦੇ ਨੇ ਕਿ ਕਾਰਤਕੇ ਸ਼ਿਵਜੀ ਦੇ ਪੁੱਤਰ ਦੇ ਪੁੱਛਣ ਦੇ ਉੱਤੇ ਸ਼ਿਵਜੀ ਨੇ ਕਿਸ ਤਰ੍ਹਾਂ ਦੇ ਜਵਾਬ ਦਿੱਤੇ।
ਸਕੰਦ ਪੁੱਛਾ ਹੈ ਪਿਤਾ ਜੀ ਜਗਤ ਝੂਠ ਕਿਆ ਨਿੰਦ, ਕਲ ਯੁਗ ਕੈਸੇ ਵਰਤੀਏ ਏ ਕਿਨ ਕੀਨ ਮਨਿੰਦ।
ਇੱਕ ਸਮੇਂ ਸਕੰਦ ਨੇ, ਜਿਹਨੂੰ ਕਿ ਕਾਰਤਕੇ ਵੀ ਆਖਿਆ ਜਾਂਦਾ ਸੀ, ਸਕੰਦ ਵੀ ਕਾਰਤਕੇ ਦਾ ਹੀ ਦੂਜਾ ਨਾਮ ਸੀ, ਜਿਹੜਾ ਕਿ ਸ਼ਿਵਜੀ ਦਾ ਪੁੱਤਰ ਸੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਇੱਕ ਵੇਲੇ ਸਕੰਦ ਨੇ ਭਾਵ ਕੇ ਕਾਰਤਕੇ ਨੇ ਆਪਣੇ ਪਿਤਾ ਸ਼ਿਵਜੀ ਤੋਂ ਪੁੱਛਿਆ ਜਗਤ ਝੂਠ ਕਿਆ ਨਿੰਦ, ਹੇ ਪਿਤਾ ਜੀ ਇਸ ਤਮਾਕੂ ਨੂੰ ਕਿਉਂ ਨਿੰਦਿਆ ਗਿਆ ਹੈ, ਕਲਯੁਗ ਕੈਸੇ ਵਰਤੀਏ ਇਹ ਕਿਨ ਕੀਨ ਮਨਿੰਦ, ਕਲਯੁਗ ਦੇ ਵਿੱਚ ਕਿਵੇਂ ਵਰਤ ਗਿਆ ਹੈ ਇਹ ਤਮਾਕੂ ਤੇ ਕਿਸ ਮੁਨੀ ਰਾਜ ਨੇ ਇਸ ਨੂੰ ਪੈਦਾ ਕੀਤਾ ਹੈ, ਪਿਤਾ ਜੀ ਮੇਰੇ ਸਵਾਲ ਦਾ ਜਵਾਬ ਦਿਓ। ਕਾਰਤਕੇ ਨੇ ਆਪਣੇ ਪਿਤਾ ਸ਼ਿਵ ਜੀ ਤੋਂ ਪੁੱਛਿਆ।
शिव कहना सुन पूत हित जाकी चर्चाया है। अगमर खण ते शुद्ध मन छोहे गंग जल नाए। उस वेले शिवजी ने आख्या कि हे प्यारे पुत्र हित दे नाल सुन, जिदी चर्चा हर एक जगह दे उते हो रही है भाव के तमाकू दे, तमाकू याद कीत्या मन दी शुद्धि अग मरखण पाठ दे नाल हुंदी है, ते तमाकू छोया गंगा जल नाल नात्या शरीर दी शुद्धि हुंदी है। इस तो इलावा ऋग वेद दा एक मंत्र जो जल हाथ विच लै के नासा नू छुहा के पढ़दे हन ते जल देंदे हन, एदे नाल भी पाप दूर समझे जांदे हन। इस जगह दे उते शिवजी भगवान ने आख्या कि जेड़े तमाकू दी हर एक जगह दे उते चर्चा है, जेड़ा तमाकू नू छोह लवे जेकर ओ गंगा दे पानी दे विच जाके नहाएगा तां ओदे शरीर दी शुद्धि होवेगी। इस तों इलावा अग मरखण नां दा एक पाठ है, जेकर ओ पाठ पढ़िया जावे तां इह अशुद्धि दूर हुंदी है जेकर तमाकू नू याद कीता जावे। भाव के याद करन दे नाल भी शुद्धि तां हुंदी है जे अग मरखण दा पाठ कीता जावे, ते जेकर तमाकू नू हथ दे नाल छोह लिया जावे टच कर लिया जावे तां शुद्धि हुंदी है, जेकर गंगा पवित्र जल दे विच जाके इशनान कीता जाए। खावत जप तप नास होए मंत्र प्रिष्ट किए पान, खेती मग हर समझिमी शुद्ध बरख ते जान। बड़ी बरीकी दे नाल शिवजी भगवान ने इस सवाल दा जवाब दिता है। कहिंदे ने कि पहली ते गल ए है कि तमाकू दा ना ही याद नहीं करना चाहिदा, जेकर याद करदा है तमाकू दे ना नू ते इन्ना अपवित्र हो जांदा है कि शुद्धि दे वास्ते अग मरखण पाठ करना पैंदा है, ते जेकर किते हाथ ला लेंदा तमाकू नू ते फिर तां पवित्र होवेगा जेकर गंगा दे विच जाके इशनान करेगा। इस तों इलावा अगे कहिंदे ने खावत जप तप नाश होए, ते जेड़ा खा लेंदा जेड़ा सेवन ही कर लेंदा ओदे सारे किते हुए जप ते तप नाश हो जांदे ने। मंत्र प्रिष्ट किए पान, इस तों इलावा जेड़ा पान करदा जेड़ा ग्रहण करदा ओदे सारे दे सारे जेड़े मंत्र ने ओ प्रिष्टे जांदे ने, भाव के कोई भी मंत्र दी शक्ति कम नहीं करदी, सारे मंत्रां दी शक्ति नाश हो जांदी। खेती मग हर सम जिमी शुद्ध बरख ते जान, इस तों इलावा भगवान शिव जी ने आख्या जेड़ी जगह दे उते खेती कीती जावे इस तमाकू दी, ओ जगह कहिंदे ने शिवजी भगवान के मगहर दे वांग अपवित्र हो जांदी है, एक वरे तों बाद ओ शुद्ध मन्नी जांदी है। क्योंकि इस तरह दे प्रमाण हुंदे ने के मगहर नां दी एक जगह है जिन्नू हड़म्बा भी आख्या जांदा है, जेड़ी के बनारस दे काशी दे बिल्कुल नजदीक है। पुराणियां ग्रंथा दे विच ऐसे भी प्रमाण हुंदे ने कि जेड़े उत्थों दे रहण वाले बनारस दे पंडित सन ओ कहिंदे सन कि काशी बनारस ते बड़ी पवित्र धरती है, पर ए जेड़ी मगहर नां दी जगह जिन्नू हड़म्बा भी आख्या जांदा है उन्हां पंडितां दा कहना सी बड़ी अपवित्र जगह है, जेड़ा भी काशी दे विच बनारस दे विच मरेगा ओह ते स्वर्गां नू प्राप्त होवेगा, ओह ते बहिश्तां दे विच जावेगा, पर जेड़ा उस हड़म्बे दे नां दी जगह दे उते मरेगा ओनू खोते दी जून प्राप्त होवेगी। पंडतां दे इन्हां हंकार नू दूर करन दे वास्ते कबीर जी ने अपनी बाणी दे विच शब्द भी उचारण कीता है, श्लोक उचारण कीता है, जिन्नू के सतगुरु सच्चे पातशाह जी ने आद ग्रंथ दी बीड़ दे विच दर्ज भी कीता है। क्योंकि अखीरला जदों समा आया कबीर भगत जी दा, ते कबीर भगत जी ने काशी दे विच बनारस दे विच निवास कीता, ते जदों उत्थों दीआं प्रचलित गल्लां पंडतां तों सुणियां ते उस वेले कबीर जी ने आख्या कि मैं उस जगह दे उते अपने शरीर नूं त्यागांगा जेड़ी जगह नूं पंडित कहिंदे ने बड़ी पवित्र जगह है, भाव के हड़म्बा। ते भगत कबीर जी ने अपनी बाणी दे विच लिखिया मनो कठोर मरे बनारस नरक ना बांचिया जाई, हर का संत मरे हड़म्बे सगली सैन तराई। कबीर जी ने आख्या कि जेड़ा मन दा कठोर पुरश है ਉਹ ਭਾਵੇਂ ਬਨਾਰਸ ਦੀ ਪਵਿੱਤਰ ਧਰਤੀ ਦੇ ਉੱਤੇ ਹੀ ਕਿਉਂ ਨਾ ਮਰ ਜਾਵੇ, ਉਹ ਕਦੇ ਵੀ ਆਪਣੇ ਪਾਪਾਂ ਤੋਂ ਛੁਟਕਾਰਾ ਨਹੀਂ ਪਾ ਸਕਦਾ, ਨਰਕ ਨਾ ਬਾਂਚਿਆ ਪਾਈ ਉਹ ਨਰਕਾਂ ਤੋਂ ਨਹੀਂ ਬਚ ਸਕਦਾ, ਭਾਵੇਂ ਕਿ ਪਵਿੱਤਰ ਬਨਾਰਸ ਦੀ ਧਰਤੀ ਦੇ ਉੱਤੇ ਮਰ ਜਾਵੇ। ਪਰ ਨਾਲ ਹੀ ਭਗਤ ਜੀ ਨੇ ਲਿਖਿਆ ਕਿ ਹਰ ਕਾ ਸੰਤ ਮਰੇ ਹੜੰਬ ਹੈ ਪਰ ਜਿਹੜਾ ਹਰੀ ਦਾ ਸੰਤ ਹੈ, ਜਿਹੜਾ ਪਰਮੇਸ਼ਰ ਦਾ ਪਿਆਰਾ ਹੈ, ਉਹ ਭਾਵੇਂ ਹੜੰਬਾ ਨਾਂ ਦੀ ਜਗ੍ਹਾ ਦੇ ਉੱਤੇ ਜਿਹਨੂੰ ਕਿ ਪਵਿੱਤਰ ਧਰਤੀ ਕਹਿੰਦੇ ਨੇ ਉੱਥੇ ਹੀ ਕਿਉਂ ਨਾ ਮਰੇ। ਸਗਲੀ ਸੈਣ ਤਰਾਈ, ਉਹ ਆਪ ਤੇ ਤਰਦਾ ਹੀ ਤਰਦਾ ਹੈ ਤੇ ਆਪਣੇ ਸਾਥੀਆਂ ਨੂੰ ਵੀ ਤਾਰ ਲੈਂਦਾ ਹੈ ਇਸ ਦੁਨੀਆਂ ਦੇ ਭਵ ਸਾਗਰ ਤੋਂ। ਇਸ ਗੱਲ ਨੂੰ ਸਿੱਧ ਕੀਤਾ ਕਿ ਭਗਤ ਕਬੀਰ ਜੀ ਨੇ ਬਨਾਰਸ ਨੂੰ ਛੱਡ ਕੇ, ਕਾਸ਼ੀ ਨੂੰ ਛੱਡ ਕੇ ਉਸ ਮਗਹ ਨਾਂ ਦੀ ਜਗ੍ਹਾ ਦੇ ਉੱਤੇ, ਹੜੰਬਾ ਨਾਂ ਦੀ ਜਗ੍ਹਾ ਦੇ ਉੱਤੇ ਆਪਣੇ ਸਰੀਰ ਨੂੰ ਤਿਆਗਿਆ ਸੀ। ਮੇਰਾ ਸਿਰਫ ਕਹਿਣ ਤੋਂ ਭਾਵ ਹੈ, ਜਿਸ ਤਰ੍ਹਾਂ ਪੁਰਾਤਨ ਗ੍ਰੰਥਾਂ ਦੇ ਵਿੱਚ ਮੰਨਿਆ ਗਿਆ ਕਿ ਜਿਹੜੀ ਮਗਹਰ ਜਗ੍ਹਾ ਹੈ ਉਹ ਬੜੀ ਪਵਿੱਤਰ ਹੈ, ਸ਼ਿਵਜੀ ਜੀ ਨੇ ਉਸੇ ਹੀ ਗੱਲ ਦਾ ਪ੍ਰਮਾਣ ਦਿੱਤਾ ਹੈ ਕਿ ਖੇਤੀ ਮਗਹਰ ਸਮ ਜਿਵੇਂ ਸ਼ੁੱਧ ਬਰਖ ਤੇ ਜਾਣ। ਜਿਹੜੀ ਖੇਤੀ ਦੇ ਵਿੱਚ, ਜਿਹੜੀ ਜਗ੍ਹਾ ਦੇ ਵਿੱਚ ਤੰਬਾਕੂ ਬੀਜਿਆ ਜਾਵੇਗਾ, ਉਹ ਧਰਤੀ, ਉਹ ਖੇਤ ਇਸ ਤਰ੍ਹਾਂ ਨਾਪਾਕ ਹੋ ਜਾਏਗਾ, ਅਪਵਿੱਤਰ ਹੋ ਜਾਏਗਾ, ਜਿਸ ਤਰ੍ਹਾਂ ਕਿ ਮਗਹਰ ਨੂੰ ਮੰਨਿਆ ਜਾਂਦਾ, ਤੇ ਇੱਕ ਵਰੇ ਤੋਂ ਬਾਅਦ ਉਹ ਧਰਤੀ ਸ਼ੁੱਧ ਹੋਵੇਗੀ। ਇੰਨੀ ਵੱਡੀ ਇਹ ਅਪਵਿੱਤਰ ਚੀਜ਼ ਹੈ ਤੰਬਾਕੂ। ਕਥਾ ਸੁਣੋ ਸਤ ਯੁਗ ਨਹੀਂ ਤ੍ਰੇਤਾ ਨਹੀਂ ਯੁਗ ਦੂਜ, ਨੇਮ ਨਾਥ ਨਿਪ ਪਾਂਡ ਕੁਲ ਪ੍ਰਜਾ ਦੁਖਾਏ ਅਕੂਜ। ਸ਼ਿਵਜੀ ਭਗਵਾਨ ਆਪਣੇ ਪੁੱਤਰ ਕਾਰਤਿਕੇ ਨੂੰ ਕਥਾ ਸੁਣਾ ਰਹੇ ਨੇ, ਕਹਿੰਦੇ ਨੇ ਹੇ ਪੁੱਤਰ ਕਥਾ ਸੁਣ, ਸਤਯੁਗ ਦੇ ਵਿੱਚ, ਤ੍ਰੇਤੇ ਦੇ ਵਿੱਚ ਤੇ ਤੀਸਰੇ ਨੰਬਰ ਦੇ ਉੱਤੇ ਦੁਆਪਰ ਦੇ ਵਿੱਚ ਵੀ ਕੋਈ ਤੰਬਾਕੂ ਦਾ ਸੇਵਨ ਨਹੀਂ ਸੀ ਕਰਦਾ, ਭਾਵ ਕਿ ਇਹਨਾਂ ਯੁੱਗਾਂ ਦੇ ਵਿੱਚ ਬਿਲਕੁਲ ਤੰਬਾਕੂ ਨਹੀਂ ਸੀ। ਨੇਮ ਨਾਥ ਨਿਰਪ ਪਾਂਡ ਕੁਲ ਪ੍ਰਜਾ ਦੁਖਾਏ ਅਕੂਜ, ਕਹਿੰਦੇ ਨੇ ਕਿ ਨੇਮ ਨਾਥ ਪਾਂਡਵਾਂ ਦੀ ਕੁਲ ਦੇ ਵਿੱਚੋਂ ਸੀ ਤੇ ਬਿਨਾਂ ਕਿਸੇ ਕਾਰਨ ਦੇ ਉਸ ਨੇ ਆਪਣੀ ਪ੍ਰਜਾ ਨੂੰ ਬਹੁਤ ਜ਼ਿਆਦਾ ਦੁੱਖ ਦਿੱਤਾ। ਸ਼ਿਵਜੀ ਜੀ ਕਥਾ ਸੁਣਾ ਰਹੇ ਨੇ। ਪ੍ਰਜਾ ਵਾਰ ਟੂਟੀ ਜਬੈ ਦੁਖਤ ਪਏ ਸਭ ਲੋਗ, ਪੀਰ ਮਲੇਛ ਪਸ਼ਚਮ ਤਪੇ ਤਾਂ ਪਹ ਗਏ ਸਸੋਗ। ਸ਼ਿਵਜੀ ਜੀ ਕਹਿੰਦੇ ਨੇ ਕਿ ਜਦੋਂ ਨੇਮ ਨਾਥ ਨੇ ਬਹੁਤਾ ਹੀ ਜ਼ਿਆਦਾ ਆਪਣੀ ਪ੍ਰਜਾ ਨੂੰ ਦੁੱਖ ਦਿੱਤਾ, ਪ੍ਰਜਾ ਦੀ ਵਾੜ ਨਿਆਂ ਰੂਪੀ ਤੋੜ ਦਿੱਤੀ, ਉਸ ਵੇਲੇ ਜਿਹੜੇ ਪ੍ਰਜਾ ਦੇ ਲੋਕ ਸਨ ਉਹ ਰਾਜੇ ਦੇ ਹੱਥੋਂ ਬੜੇ ਦੁਖੀ ਹੋਏ। ਪੱਛਮ ਦੇ ਵਿੱਚ ਮਲੇਸ਼ਾ ਦਾ ਪੀਰ ਇੱਕ ਬਹੁਤ ਵੱਡਾ ਤਪ ਕਰਦਾ ਸੀ ਤੇ ਸਾਰੇ ਦੇ ਸਾਰੇ ਜਿਹੜੇ ਦੁਖੀ ਹੋਏ ਲੋਕ ਸਨ ਉਸ ਪੀਰ ਦੇ ਕੋਲ ਪਹੁੰਚੇ ਜਿਹੜਾ ਪੱਛਮ ਦੇ ਵਿੱਚ ਸੀ। ਤਿੰਨ ਮੇਲੇ ਬੁਰ ਕਾਨ ਨਿਪ ਬੜਾ ਮਲੇਛਨ ਰਾਜ, ਉਦਾਸ ਹੋਏ ਹੋਏ ਲੋਕ ਜਦੋਂ ਉਹਦੇ ਕੋਲ ਗਏ ਤੇ ਉਹਨੇ ਮਲੇਛਾਂ ਦੇ ਵੱਡੇ ਰਾਜੇ ਬੁਰਕਾਨ ਦੇ ਨਾਲ ਸਾਰੀ ਪ੍ਰਜਾ ਨੂੰ ਮਿਲਿਆ, ਜਿਹੜੀ ਕਿ ਦੁਖੀ ਹੋ ਕੇ ਪ੍ਰਜਾ ਉਹਦੇ ਕੋਲ ਆਈ ਸੀ। ਤਾਂ ਕਿ ਕਰ ਅੱਜ ਮੇਰ ਸੁੱਤ ਸੰਗੀ ਪ੍ਰਜਾ ਸਮਾਜ, ਤੇ ਉਹ ਜਿਹੜਾ ਮਲੇਛਾਂ ਦਾ ਰਾਜਾ ਸੀ ਉਹਦੇ ਘਰ ਦੇ ਵਿੱਚ ਅਜਮੇਰ ਨਾਂ ਦਾ ਉਹਦਾ ਪੁੱਤਰ ਸੀ ਜਿਸ ਨੂੰ ਸਾਰੀ ਪ੍ਰਜਾ ਦਾ ਸੰਗੀ ਉਸ ਬੁਰਕਾਨ ਨੇ ਬਣਾ ਦਿੱਤਾ, ਭਾਵ ਕਿ ਪੁੱਤਰ ਨੂੰ ਉਹਨਾਂ ਦੇ ਨਾਲ ਤੋਰਿਆ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾਵੇ, ਜਿਹੜੇ ਪ੍ਰਜਾ ਦੇ ਲੋਕ ਬੜੇ ਦੁਖੀ ਹੋਏ ਨੇ। ਮੁਨੀ ਰੂਪ ਦੇਖ ਦੇਸ਼ ਮਨ ਗਯੋ ਸੁਪਰਸ਼ਨ ਮਾਜ, ਸ਼ਿਵ ਬਣ ਗਹਿ ਬਰ ਗਵਾਲ ਅਜ ਪਾਏ ਖੋਜ ਇੱਕ ਸਾਂਝ। ਸੋ ਅਜਮੇਰ ਮਨੂ ਦੇ ਦੇਸ਼ ਭਾਵ ਕੇ ਭਾਰਤ ਵਰਸ਼ ਦੇ ਵਿੱਚ ਪੁਸ਼ਕਰ ਦੇ ਟਿਕਾਣੇ ਇੱਕ ਮੁਨੀ ਸਰੂਪ ਨੂੰ ਦੇਖਣ ਦੇ ਵਾਸਤੇ ਗਿਆ। ਉੱਥੇ ਇੱਕ ਸੰਘਣਾ ਜੰਗਲ ਸੀ ਸ਼ਿਵ ਬਣ ਨਾਮੇ, ਜਿੱਥੇ ਜਾ ਕੇ ਅਜਮੇਰ ਬੱਕਰੀਆਂ ਦਾ ਗਵਾਲਾ ਬਣ ਗਿਆ। ਬੱਕਰੀਆਂ ਬਣ ਦੇ ਵਿੱਚ ਚਾਰਦਿਆਂ ਉਸ ਨੂੰ ਇੱਕ ਸ਼ਾਮਾ ਵੇਲੇ ਉਸ ਮੁਨੀ ਦਾ ਖੋਜ ਮਿਲ ਗਿਆ ਤੇ ਉਹ ਉਸ ਦੇ ਪਾਸ ਪੁੱਜ ਗਿਆ। ਤਿੰਨ ਕਹਿਆ ਸੁਣ ਸਾਧ ਜੀ ਮੋਹਿ ਜਲ ਪਾਤਰ ਸੋਚੋਏ, ਪ੍ਰਗਟਿਓ ਨਰ ਮੋਹਿ ਕਾਹੇ ਉਠਿਓ ਮਾਂਗ ਤਰਨ ਜਸ ਹੋਏ। ਭਾਵ ਕੇ ਜਿਹੜਾ ਅਜਮੇਰ ਸੀ ਉਹਨੂੰ ਪੁੱਜਿਆ ਹੋਇਆ ਜਿਹੜਾ ਫਕੀਰ ਸੀ, ਜਿਹੜਾ ਸਾਧੂ ਸੀ, ਉਹ ਜੰਗਲ ਦੇ ਵਿੱਚ ਮਿਲ ਗਿਆ। ਤਿੰਨ ਕਹਿਆ ਸੁਣ ਸਾਧ ਜੀ ਮੋਹਿ ਜਲ ਪਾਤਰ ਸੋਚੋਏ, ਭਾਵ ਕੇ ਅਜਮੇਰ ਨੇ ਆਖਿਆ ਕਿ ਹੇ ਸਾਧੂ ਜੀ ਸੁਣੋ ਮੇਰੀ ਬੇਨਤੀ ਨੂੰ, ਮੈਨੂੰ ਆਪਣਾ ਜਲ ਪਾਤਰ ਦਿਓ ਤਾਂ ਕਿ ਮੈਂ ਉਸ ਦੇ ਵਿੱਚ ਤੁਹਾਨੂੰ ਦੁੱਧ ਚੋ ਕੇ ਦੇ ਦਿਆਂ। ਭਾਵ ਇਹ ਹੈ ਕਿ ਅਜਮੇਰ ਨੇ ਮੁਨੀ ਨੂੰ ਦੁੱਧ ਪਿਲਾਉਣ ਦੀ ਸੇਵਾ ਮੰਗ ਲਈ, ਜਿਸ ਦੇ ਉੱਤੇ ਮੁਨੀ ਰੀਝ ਪਿਆ। ਉਹ ਨਰ ਜੋ ਪਹਿਲਾਂ ਅਜਮੇਰ ਤੋਂ ਓਲੇ ਸੀ, ਹੁਣ ਉਸ ਨੂੰ ਪ੍ਰਤੱਖ ਹੋ ਗਿਆ ਸੀ। ਮੂੰਹੋਂ ਬੋਲ ਉੱਠਿਆ, ਤੂੰ ਕੁਛ ਮੰਗ। ਅਜਮੇਰ ਬੋਲਿਆ, ਧਰਤੀ ਦਿਓ ਜਿਸ ਦੇ ਨਾਲ ਆਪ ਦਾ ਜਸ ਹੋਵੇ, ਭਾਵ ਕਿ ਧਰਤੀ ਦਾ ਰਾਜ ਉਸ ਮੁਨੀ ਦੇ ਕੋਲੋਂ ਅਜਮੇਰ ਨੇ ਮੰਗ ਲਿਆ। ਲੇ ਤਾ ਕੋ ਤਪ ਕਰ ਤਬੋ ਇੱਕ ਦਿਨ ਤਹ ਅਜ ਮੇਰ ਪੁਰਖ ਵਾਜ ਗੋ ਮੇਦ ਕਯੋ ਔਖਦ ਦੇ ਸਿਦ ਤੇਰ। ਕਵੀ ਜੀ ਲਿਖਦੇ ਨੇ ਕਿ ਮੁਨੀ ਨੇ ਵਰਦਾਨ ਦੇ ਦਿੱਤਾ, ਉਸ ਵਰ ਨੂੰ ਲੈ ਕੇ ਉਹ ਭਾਵ ਕੇ ਅਜਮੇਰ ਉਸੇ ਵੇਲੇ ਤਪ ਕਰਨ ਲੱਗ ਪਿਆ। ਉੱਥੇ ਤਪ ਕਰਕੇ ਅਜਮੇਰ ਨੂੰ ਇੱਕ ਦਿਨ ਉਸ ਪੁਰਖ ਭਾਵ ਕੇ ਮੁਨੀ ਨੇ ਆਵਾਜ਼ ਦਿੱਤੀ ਕਿ ਕਦੇ ਕਿਸੇ ਨੇ ਗੋਮੇਦ ਜੱਗ ਕੀਤਾ ਸੀ, ਉੱਥੇ ਇੱਕ ਔਸ਼ਧੀ ਪੈਦਾ ਹੋਈ ਹੈ, ਉਹ ਤੈਨੂੰ ਮਨੋਰਥ ਦੀ ਸਿੱਧੀ ਦੇਵੇਗੀ। ਭਾਵ ਕੇ ਮੁਨੀ ਨੇ ਦੱਸਿਆ ਕਿ ਇੱਕ ਜਗ੍ਹਾ ਦੇ ਉੱਤੇ ਕਿਸੇ ਨੇ ਗੋਮੇਦ ਜੱਗ ਕੀਤਾ, ਉੱਥੇ ਇੱਕ ਔਸ਼ਧੀ ਪਈ ਹੋਈ ਹੈ, ਜੇਕਰ ਤੂੰ ਪ੍ਰਾਪਤ ਕਰ ਲੈ ਤੇ ਤੇਰੇ ਮਨ ਦਾ ਮਨੋਰਥ ਪੂਰਾ ਹੋਵੇਗਾ, ਭਾਵ ਕੇ ਤੂੰ ਰਾਜ ਦੀ ਮੰਗ ਕੀਤੀ ਹੈ ਤੇ ਤੈਨੂੰ ਰਾਜ ਮਿਲੇਗਾ।
ਪਸ਼ਚਮ ਗੋਮੇਦੀ ਤਰਨ ਸਿੱਧ ਖਾਲ ਤੇ ਲਿਆਏ ਇਹਾਂ ਆਏ ਪ੍ਰਗਟ ਕੀਓ ਵਦੀ ਮਲੇਛੀ ਦਾਏ।
ਇਹ ਸੁਣ ਕੇ ਅਜਮੇਰ ਪੱਛਮ ਨੂੰ ਚਲਾ ਗਿਆ। ਉਥੋਂ ਗੋਮੇਦੀ ਧਰਤੀ ਤੋਂ ਸਿੱਧ ਔਸ਼ਧੀ ਪਾਵ ਕੇ ਤਮਾਕੂ ਊਠਾਂ ਤੇ ਲੱਦ ਕੇ ਲੈ ਆਇਆ। ਇੱਥੇ ਆ ਕੇ ਉਸ ਨੇ ਉਸ ਔਖਦੀ ਨੂੰ ਪ੍ਰਗਟ ਕੀਤਾ, ਭਾਵ ਕਿ ਉਹਦਾ ਪ੍ਰਚਾਰ ਕੀਤਾ। ਇਸ ਦਾਉ ਦੇ ਨਾਲ ਮਲੇਛੀ ਭਾਰਤ ਵਰਸ਼ ਵਿਚ ਵੱਧ ਗਈ। ਭਾਵ ਕੇ ਨੇਮਨਾਥ ਰਾਜਾ ਤੇ ਉਸਦੀ ਪ੍ਰਜਾ ਤਮਾਕੂ ਪੀ ਪੀ ਕੇ ਕਮਜ਼ੋਰ ਹੋ ਗਏ। ਬਲ ਬੁੱਧੀ ਤੇ ਧੀਰਜ ਘਟ ਗਿਆ ਤੇ ਅਜਮੇਰ ਤੇ ਉਸਦੇ ਮਲੇਛਾਂ ਨੇ ਦੇਸ਼ ਸਾਰੇ ਦਾ ਸਾਰਾ ਸਾਂਭ ਲਿਆ। ਭਾਵ ਇਹ ਜਾਪਦਾ ਹੈ ਕਿ ਕਲਯੁਗ ਦੇ ਵਿਚ ਗੋਮੇਦ ਜੱਗ ਕਰਨਾ ਮਨੇ ਹੈ। ਪੱਛਮ ਦੇ ਵਿਚ ਕਿਸੇ ਨੇ ਕੀਤਾ, ਉਥੇ ਗੋਮੇਦ ਕੁੰਡ ਤੋਂ ਤਮਾਕੂ ਉੱਗਿਆ ਖੜਾ ਸੀ। ਭਾਵ ਕੇ ਗਊ ਹੱਤਿਆ ਕਰਨ ਕਰਕੇ ਐਸੀ ਪਾਪ ਦੀ ਇੱਕ ਬੂਟੀ ਪੈਦਾ ਹੋ ਗਈ, ਜਿਹਨੂੰ ਕਿ ਪ੍ਰਚਾਰ ਦੇ ਵਿਚ ਲਿਆਂਦਾ ਇਸ ਅਜਮੇਰ ਨੇ।
ਆਜਾ ਪਾਲ ਰਾਜਾ ਪਯੋ ਤਾਂ ਕੀ ਬੇਟੀ ਸੁੰਠ ਮੁਣ ਸੁਤ ਜੀਤਾ ਪਾਣ ਤੇ ਪੂਛੀ ਪੀਰ ਸਮੁੰਠ।
ਇਸ ਤਰ੍ਹਾਂ ਬੱਕਰੀਆਂ ਦਾ ਚਰਵਾਹਾ ਭਾਵ ਕੇ ਅਜਮੇਰ ਰਾਜਾ ਹੋ ਗਿਆ। ਇਹ ਰਾਜਾ ਅਜਮੇਰ ਦੇ ਘਰ ਸੁੰਦਰ ਬੇਟੀ ਹੋਈ, ਜਿਸ ਨੇ ਇੱਕ ਮਹਾਨ ਤਪਸਵੀ ਦੇ ਨਾਲ ਵਿਆਹ ਕਰਨ ਦਾ ਪ੍ਰਣ ਕੀਤਾ। ਇਹ ਕਥਾ ਪਿੱਛੇ ਤੁਸੀਂ ਸਾਰੇ ਦੇ ਸਾਰੇ ਸੁਣ ਚੁੱਕੇ ਹੋ। ਜਿਹੜੀ ਮੈਂ ਕਥਾ ਸੁਣਾਈ ਸੀ, ਇੱਕ ਤਪੀ ਲੱਭਾ ਜਿਸ ਨੇ ਵਿਆਹ ਤੋਂ ਨਾ ਕੀਤੀ, ਬਦੋ ਬਦੀ ਵਿਆਹ ਕੀਤਾ ਗਿਆ ਤੇ ਉਹ ਤਪੀ ਰਾਤ ਲੋਹੇ ਦਾ ਕੋਟ ਮੰਤਰ ਪੜ ਕੇ ਆਪਣੇ ਆਲੇ ਦੁਆਲੇ ਬਣਾ ਲੈਂਦਾ ਸੀ। ਅਜਮੇਰ ਦੀ ਪੁੱਤਰੀ ਨੇ ਉਸ ਨੂੰ ਚੰਗੀ ਤਰ੍ਹਾਂ ਮੁੱਠਣ ਦੇ ਲਈ ਪੀਰ ਤੋਂ ਵਿਧੀ ਪੁੱਛੀ। ਉਸ ਨੇ ਤਮਾਕੂ ਪਿਲਾਉਣਾ ਦੱਸਿਆ, ਜਿਸ ਦੇ ਪੀਣ ਦੇ ਨਾਲ ਮੁਨੀ ਦਾ ਸਤ ਉਹ ਤਪੀ ਜੋ ਲੋਹੇ ਦਾ ਕੋਟ ਆਪਣੇ ਦੁਆਲੇ ਬਣਾ ਲੈਂਦਾ ਸੀ ਉਹ ਟੁੱਟ ਗਿਆ, ਉਹ ਨਾ ਬਣ ਸਕਿਆ ਤੇ ਉਹ ਇਸ ਤਰ੍ਹਾਂ ਜਿੱਤਿਆ ਗਿਆ। ਪਿੱਛੇ ਕਥਾ ਆ ਚੁੱਕੀ ਸੀ ਕਿ ਅਜਮੇਰ ਸ਼ਾਹ ਰਾਜਾ ਸੀ, ਜਿਹਦੀ ਪੁੱਤਰੀ ਨੇ ਪ੍ਰਣ ਕੀਤਾ ਕਿ ਮੈਂ ਕਿਸੇ ਵੱਡੇ ਤਪਸਵੀ ਦੇ ਨਾਲ ਆਪਣਾ ਵਿਆਹ ਕਰਾਵਾਂਗੀ। ਇੱਕ ਤਪਸਵੀ ਪੰਡਿਤ ਉਸ ਨੂੰ ਪਸੰਦ ਆ ਗਿਆ। ਉਹਨੇ ਵਿਆਹ ਦਾ ਮਸ਼ਵਰਾ ਰੱਖਿਆ ਰਾਜਕੁਮਾਰੀ ਨੇ ਤੇ ਪੰਡਿਤ ਨੇ ਨਾ ਕਰ ਦਿੱਤੀ ਕਿ ਮੈਂ ਗ੍ਰਸਤ ਮਾਰਗ ਦਾ ਧਾਰਨੀ ਨਹੀਂ ਬਣਨਾ, ਪਰ ਰਾਜੇ ਦੀ ਲੜਕੀ ਸੀ ਇਸ ਕਰਕੇ ਮੱਲੋ ਮੱਲੀ ਜਬਰਦਸਤੀ ਉਹਦੇ ਨਾਲ ਵਿਆਹ ਕਰ ਲਿਆ ਤੇ ਬਾਅਦ ਦੇ ਵਿਚ ਤਮਾਕੂ ਪਿਉਣ ਕਰਕੇ ਉਹਦਾ ਸਤ ਭੰਗ ਹੋ ਗਿਆ, ਨਹੀਂ ਤੇ ਉਹ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ ਆਪਣੇ ਆਲੇ ਦੁਆਲੇ ਲੋਹੇ ਦਾ ਕੋਟ ਬਣਾ ਲੈਂਦਾ ਸੀ ਜਿਹਨੂੰ ਕੋਈ ਤੋੜ ਨਹੀਂ ਸੀ ਸਕਦਾ। ਪਿੱਛੇ ਕਥਾ ਲੰਘ ਚੁੱਕੀ ਹੈ, ਟੂਕ ਮਾਤਰ ਇੱਥੇ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤੀ ਹੈ, ਇਸ ਕਰਕੇ ਇਸ਼ਾਰੇ ਮਾਤਰ ਹੀ ਮੈਂ ਤੁਹਾਨੂੰ ਦੱਸਿਆ। ਗਉ ਮੇਦ ਕੋ ਕੁੰਡ ਤੇ ਉਪਜੀ ਪਾਪਣ ਪਾਤ ਜਪ ਤਪ ਬ੍ਰਤ ਸੰਜਮ ਦਹੈ ਤੀਰਥ ਫਲ ਸਭ ਖਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਊ ਮੇਦ ਦੇ ਕੁੰਡ ਤੋਂ ਪਾਪਣ ਪੱਤੀ ਤਮਾਕੂ ਦੀ ਪੈਦਾ ਹੋਈ, ਇਹ ਜਪ ਤਪ ਸੰਜਮ ਦਾਹ ਕਰਦੀ ਹੈ, ਭਾਵ ਕੇ ਸਾੜਦੀ ਹੈ, ਤੀਰਥ ਯਾਤਰਾ ਦੇ ਸਾਰੇ ਫਲਾਂ ਨੂੰ ਇਹ ਤਮਾਕੂ ਖਾ ਜਾਂਦਾ। गोहत्या सम जगत झूठ पीरज मेर ले आए हिंद देश फैलत सही कल की ऐसी वाए।
हुण शिवजी कथा सुना रहे हैं के गऊ दी हत्या दे बराबर है जगत झूठ दा सेवन करना पाप के तमाकू नूं वरतना इना पाप है के जिस तरह गऊ दी हत्या कर दित्ती जावे। अजमेर पीर लियाए पाप के राजे अजमेर ने इस नूं लियांदा ते प्रचलित कीता हिंद देश फैलत सही कल की ऐसी वाए। पाप के गऊ हत्या दे तुल ए तमाकू है जो अजमेर शाह लियाया कलयुग दी वाओ सब नूं ऐसी वग गई के फिर हिंद देश दे विच ए फैल गई।
पोतो थोम यार करन ते होए तमाकू निंद मन मुरता सहे शरद ते तांते तज पुतिंद।
थोम दी गंडी अते तमाकू गां दे कन्ना तो होए हन इस करके निंद नहीं हन। या फिर भी अर्थ लाया जा सकता है के कन्ना तो पत्र ते पोटियां तो थोम पैदा होया है इस दे वर्तन दे नाल मन मुड़दा है अपने इष्ट तो इस करके इहदा सेवन बिल्कुल भी करना नहीं चाहिए।
जां दिन आया बीज तिस त्यागी पूसर पितर सोई दिज केशव कहियो साची त्यागी मित्र।
इस तो अगे केंद्र ने के जिस दिन तो हिंद दे विच इस तमाकू दा बीज आया है देवत्यां ते पितरां ने यह धरती छड़ दिती है। केशव ब्राह्मण ने भी कहा सी कि यह गल सारी सची सची है इसका त्याग प्यारियो करना चाहिए।
ताते हम छोरियो सुनियो कहियो संगति बरज कथा ही वर्णन करी दोख कलंकी खर्ज।
हुण सतगुरु गोविंद सिंह सच्चे पातशाह जी कह रहे ने के तां ते असी कह के संगतां नूं वरज दिता है जिस दिन तो संगतां ने साडा ए हुक्म सुनिया है उन्हां ने तमाकू छड़ दिता है। भाव के जो कुछ पुरातन असी सुनिया है ओदे द्वारा ही सतगुरु जी कहिंदे ने असी हुक्म दिता है ते साडा कोई भी जिहड़ा सिख सेवक है ओ तमाकू दा सेवन नहीं करदा।
सुनो सिख मम रहत जो ताजो तमाकू संग मरन मरे तो यत पलो जगत झूठ नहीं अंग।
उस वेले सारिया नु सुना के सतगुरु गोविंद सिंह सच्चे पातशाह जी ने वचन कीता के सुनो मेरे प्यारियो सिखो जेड़ा मेरा सिख है जेड़ा रहत मर्यादा दा तारनी है ओ कदे भी तमाकू दा सेवन ना करे।
मरन मरे तो अत पलो जगत झूठ नहीं अंग
भाव के जेकर मरदा है पावे मर जावे पर जगत झूठ नु कदे अंगा नु छुहावे तक ना। भाव के जगत झूठ दा बिलकुल सेवन ना करे ओदे नेड़े भी ना जावे ओनु छुहे तक ना। सतगुरु जी कहंदे पावे मौत हो जावे पर जगत झूठ नु हाथ तक नहीं लाउणा।
तनक तमाकू सेविए देव पितर तज जाए पानी ताके हाथ को मदर सम यग दाए।
सतगुरु जी केंद्रे के तनक भी पाप के थोड़ा जावे जेकर तमाकू सेवन कीता जावे ते जेड़ा थोड़ा जा भी तमाकू सेवन करदा देवत्यां दी पुरी दे विचों ओदे जिहड़े बुजुर्ग ने ओ निकल जांदे ने पाप के इसे पाप दे करके ही।
पानी ताके हाथ को मदरा सम अग दाए
पाप के जेड़ा थोड़ा जा भी तमाकू दा सेवन करदा ओदे हथों जेकर तुसी पानी लैके पी लैंदे हो ते ओ पानी पानी नहीं रहिंदा। सतगुरु जी कहिंदे ने कि ओ शराब दे वर्गा हो जांदा है। पाप के जेड़ा तमाकू वरतदा जे ओदे हथों पानी लैके पीता जांदा है ते ओ इस तरह समझ लो कि ओदे हथों पानी तुसी लैके नहीं पीता ओ एक शराब पीती है। इन्ना वड्डा दोष सतगुरु जी कहिंदे ने के लगदा है।
मदरा दहता सपत कुल पांग दह तन एक शत कुल दहता जगत झूठ निंदा दह अनेक।
ये
ਜਿਹੜਾ ਸਲੋਕ ਹੈ ਇਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਵੀ ਆਉਂਦਾ ਹੈ। ਸਤਿਗੁਰੂ ਜੀ ਵੀ ਇਹੀ ਪ੍ਰਮਾਣ ਦਿੰਦੇ ਨੇ, ਮਦਰਾ ਦਹਿਤਾ ਸਬਤ ਕੁੱਲ ਭੰਗ ਦਹਿ ਤਨ ਏਕ। ਅੱਗੇ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਮੈਨੂੰ ਥੋੜੀ ਜਿਹੀ ਤੁਕ ਭੁੱਲ ਗਈ ਹੈ ਕਿ ਜਗਤ ਝੂਠ ਅਨੇਕ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਤੇ ਯਾਦ ਸ਼ਕਤੀ ਬਹੁਤ ਜ਼ਿਆਦਾ ਸੀ, ਇਸ ਤੋਂ ਇਲਾਵਾ ਸਤਿਗੁਰਾਂ ਦੇ ਵਿੱਚ ਇੱਕ ਬਹੁਤ ਵੱਡੀ ਖੂਬੀ ਸੀ ਕਿ ਸਤਿਗੁਰੂ ਜੀ ਜਦੋਂ ਵੀ ਕਿਤੇ ਵੀ ਥੋੜਾ ਜਿਹਾ ਵੀ ਭੁੱਲ ਜਾਣ ਤੇ ਉਸੇ ਵੇਲੇ ਹੀ ਕਥਾ ਕਰਦਿਆਂ ਕਰਦਿਆਂ ਹੀ ਕਹਿ ਦਿੰਦੇ ਸਨ, ਮਾਫ ਕਰਨਾ ਸਾਹ ਸੰਗਤ ਜੀ ਮੈਨੂੰ ਤੁਕ ਭੁੱਲ ਗਈ ਹੈ। ਖੂਬੀਆਂ ਤੇ ਸਤਿਗੁਰੂ ਦੇ ਵਿੱਚ ਬਹੁਤ ਜ਼ਿਆਦਾ ਹੁੰਦੀਆਂ ਨੇ, ਜਿਨ੍ਹਾਂ ਖੂਬੀਆਂ ਨੂੰ ਕੋਈ ਗਿਣ ਨਹੀਂ ਸਕਦਾ, ਪਰ ਸਰੀਰਕ ਰੂਪ ਦੇ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਵਿੱਚ ਇੱਕ ਬਹੁਤ ਵੱਡੀ ਖੂਬੀ ਸੀ। ਕਈ ਸਾਡੇ ਵਰਗੇ ਹੇਰ ਫੇਰ ਕਰਕੇ ਅਰਥ ਨਾ ਵੀ ਆਉਂਦੇ ਹੁਣ, ਇਧਰ ਉਧਰ ਕਰਕੇ ਇਹ ਨਹੀਂ ਪ੍ਰਗਟ ਕਰਦੇ ਕਿ ਸਾਨੂੰ ਅਰਥ ਨਹੀਂ ਆਉਂਦਾ ਜਾਂ ਅਸੀਂ ਅਰਥ ਗਲਤ ਕਰ ਦਿੱਤਾ, ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸਪਸ਼ਟ ਕਰ ਦਿੰਦੇ ਸਨ, ਮੈਨੂੰ ਤੁਕ ਭੁੱਲ ਗਈ ਹੈ ਪਰ ਉਹਦਾ ਮਤਲਬ ਕਹਿਣ ਤੋਂ ਹੈ। ਸੋ ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹੀ ਦੋਹਰਾ ਜੋ ਕਿ ਸੂਰਜ ਪ੍ਰਕਾਸ਼ ਦੇ ਵਿੱਚ ਦਰਜ ਹੈ ਇਹਨੂੰ ਆਪਣੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਵਰਤਿਆ, ਜਿਹਦੇ ਮਤਲਬ ਅਰਥ ਇਸ ਤਰ੍ਹਾਂ ਬਣਦੇ ਨੇ, ਮਦਰਾ ਦਹਿਤਾ ਸਬਤ ਕੁੱਲ। ਮਦਰਾ ਆਖਿਆ ਜਾਂਦਾ ਸ਼ਰਾਬ ਨੂੰ, ਭਾਵ ਕਿ ਜਿਹੜਾ ਸ਼ਰਾਬ ਪੀਂਦਾ ਉਹਦੀਆਂ ਸੱਤ ਕੁੱਲਾਂ ਸੜ ਜਾਂਦੀਆਂ ਨੇ ਇਸ ਦੇ ਕਰਕੇ। ਇਸ ਤੋਂ ਇਲਾਵਾ ਭੰਗ ਦਹਿ ਤਨ ਏਕ, ਤੇ ਜਿਹੜਾ ਭੰਗ ਦਾ ਸੇਵਨ ਕਰਦਾ ਉਹਦਾ ਸਰੀਰ ਨਾਸ ਹੁੰਦਾ। ਸ਼ਤ ਕੁੱਲ ਦਹਿਤਾ ਜਗਤ ਝੂਠ, ਇਸ ਤੋਂ ਇਲਾਵਾ ਅੱਗੇ ਲਿਖਿਆ ਹੈ ਕਿ 100 ਕੁੱਲਾਂ ਜਿਹੜੀਆਂ ਨੇ ਉਹ ਜਗਤ ਝੂਠ ਭਾਵ ਕੇ ਤਮਾਕੂ ਸਾੜ ਦਿੰਦਾ, ਜਿਹੜਾ ਤਮਾਕੂ ਦਾ ਸੇਵਨ ਕਰਦਾ ਉਹਦੀਆਂ 100 ਕੁੱਲਾਂ ਇਸੇ ਭਾਵ ਦੇ ਕਾਰਨ ਕਰਕੇ ਹੀ ਨਸ਼ਟ ਹੋ ਜਾਂਦੀਆਂ ਨੇ। ਨਿੰਦਾ ਦਹਿ ਅਨੇਕ, ਇਸ ਤੋਂ ਇਲਾਵਾ ਇੱਕ ਨਾਲ ਹੋਰ ਵੀ ਸ਼ਬਦ ਜੋੜਿਆ ਨਿੰਦਾ, ਨਿੰਦਾ ਦਹਿ ਅਨੇਕ, ਤੇ ਜਿਹੜਾ ਪੁਰਸ਼ ਨਿੰਦਿਆ ਕਰਦਾ ਉਹਦੀਆਂ ਕਿੰਨੀਆਂ ਕੁੱਲਾਂ ਨਸ਼ਟ ਹੁੰਦੀਆਂ ਨੇ ਇਹਦਾ ਕੋਈ ਪਾਰਾਵਾਰ ਨਹੀਂ। ਅਨੇਕ, ਅਨੇਕਾਂ ਤੋਂ ਭਾਵ ਕੇ ਬਹੁਤੀਆਂ। ਨਿੰਦਾ ਦਹਿ ਅਨੇਕ, ਜਿਹੜਾ ਪੁਰਸ਼ ਨਿੰਦਿਆ ਕਰਦਾ ਉਹਦੀਆਂ ਅਨੇਕਾਂ ਹੀ ਕੁੱਲਾਂ ਖਤਮ ਹੋ ਜਾਂਦੀਆਂ। ਤਾਜਾ ਤਮਾਕੂ ਮਨਖ ਕਲ ਉਦਰਿਆ ਦਰ ਪਰਵਾਨ, ਪੂਰੀ ਪਰੀ ਤਿਸ ਭਾਵਨਾ ਸਫਲ ਕਮਾਈ ਮਾਨ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਕਲਯੁਗ ਦੇ ਵਿੱਚ ਜਿਹੜਾ ਮਨੁੱਖ ਤੰਬਾਕੂ ਨੂੰ ਛੱਡ ਦਿੰਦਾ ਉਹਦਾ ਤਿਆਗ ਕਰ ਦਿੰਦਾ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋ ਜਾਂਦਾ। ਪੂਰੀ ਪਰੀ ਤਿਸ ਭਾਵਨਾ ਸਫਲ ਕਮਾਈ ਮਾਨ, ਭਾਵ ਕਿ ਉਹਦੀ ਸਾਰੀ ਦੀ ਸਾਰੀ ਜਿਹੜੀ ਕੀਤੀ ਹੋਈ ਕਾਲ ਕਮਾਈ ਹੈ ਉਹ ਸਮਝ ਲੋ ਕਿ ਪੂਰੀ ਹੋ ਗਈ ਹੈ, ਉਹਦੀ ਸਫਲ ਕਮਾਈ ਨੇ ਉਹਦੀ ਭਾਵਨਾ ਨੂੰ ਪੂਰਿਆਂ ਕਰ ਦਿੱਤਾ। ਇਸ ਤਰ੍ਹਾਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ। ਇੱਕ ਦਿਨ ਪਿਖ ਸਤਿਗੁਰੂ ਕੀ ਮਰਜ਼ੀ, ਸੰਗਤ ਹਾਥ ਜੋੜ ਕੀਆ ਅਰਜੀ। ਇਸ ਜਗ੍ਹਾ ਦੇ ਉੱਤੋਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ 100 ਸਾਖੀ ਗ੍ਰੰਥ ਦੀ 93 ਸਾਖੀ ਨੂੰ ਪ੍ਰਾਰੰਭ ਕਰਦੇ ਨੇ ਆਪਣੇ ਸ਼ਬਦਾਂ ਦੇ ਵਿੱਚ। ਕਵੀ ਜੀ ਲਿਖਦੇ ਨੇ, ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਰਜ਼ੀ ਨੂੰ ਜਾਣ ਕੇ, ਉਹਨਾਂ ਦੇ ਮੋੜ ਨੂੰ ਜਾਣ ਕੇ ਸੰਗਤ ਨੇ ਹੱਥ ਜੋੜ ਕੇ ਅਰਜ ਕੀਤੀ। ਸਾਚੇ ਪਾਤਸ਼ਾਹ ਇਹ ਕਹੀਏ, ਚਤਰ ਬਰਨ ਮੁੰਡਤ ਹੀ ਲਹੀਏ। ਹੱਥ ਜੋੜ ਕੇ ਸਿੱਖਾਂ ਨੇ ਬੇਨਤੀ ਕੀਤੀ ਹੈ ਕਿ ਇਹ ਸੱਚੇ ਪਾਤਸ਼ਾਹ ਜੀ ਚਤਰ ਵਰਨ ਮੁੰਡਤ ਹੀ ਲਹੀਏ, ਭਾਵ ਕੇ ਇਸ ਯੁੱਗ ਦੇ ਵਿੱਚ ਚਾਰੇ ਵਰਨ ਸਿਰੋਂ ਮੁੰਨੇ ਹੀ ਦਿਸਦੇ ਨੇ, ਭਾਵ ਕੇ ਹਰ ਇੱਕ ਦੇ ਜਿਹਨੂੰ ਵੀ ਦੇਖੀਏ ਸਿਰ ਮੁੰਨੇ ਹੁੰਦੇ ਨੇ। ਪੂਰਬ ਤੀਨ ਜੁਗਨ ਕੀ ਬਾਤ, ਸੁਣੀ ਪੁਰਾਣਨ ਮੈਂ ਬਖੇਆਤ। ਸਿੱਖ ਕਹਿੰਦੇ ਨੇ ਕਿ ਪਹਿਲੇ ਜਿਹੜੇ ਕਲਯੁਗ ਤੋਂ ਇਲਾਵਾ 3 ਯੁੱਗ ਬਤੀਤ ਹੋ ਚੁੱਕੇ ਨੇ, ਉਹਨਾਂ ਦੀ ਕਥਾ ਸੁਣੀ ਹੈ ਪੁਰਾਣਾਂ ਦੇ ਵਿੱਚੋਂ। ਸਭ ਕੇ ਸਿਰ ਪਰ ਹੋਤੇ ਸੋ ਕੇਸ਼, ਸ਼ਮਸ ਮੂਛ ਕੋ ਤਰਤ ਵਿਸ਼ੇਸ਼। ਕਹਿੰਦੇ ਨੇ ਸੱਚੇ ਪਾਤਸ਼ਾਹ ਪੁਰਾਣਾਂ ਦੇ ਵਿੱਚੋਂ ਐਸੀ ਕਥਾ ਸੁਣੀ ਹੈ ਕਿ ਪੁਰਾਣਿਆਂ ਸਾਰਿਆਂ ਦੇ ਸਿਰਾਂ ਦੇ ਉੱਤੇ ਕੇਸ ਹੁੰਦੇ ਸਨ, ਇਸ ਤੋਂ ਇਲਾਵਾ ਦਾੜਾ ਤੇ ਮੁੱਛਾਂ ਵੀ ਸਾਰਿਆਂ ਦੇ ਮੂੰਹਾਂ ਦੇ ਉੱਤੇ ਵਿਸ਼ੇਸ਼ ਕਰਕੇ ਰੱਖਿਆ ਜਾਂਦਾ ਸੀ, ਭਾਵ ਕੇ ਕੇਸ ਵੀ ਹੁੰਦੇ ਸਨ ਤੇ ਦਾੜੀ ਮੁੱਛਾਂ ਵੀ ਹੁੰਦੇ ਸਨ। ਕਿਸ ਪ੍ਰਕਾਰ ਸਭ ਮੁੰਡਣ ਪਾਏ, ਚਗਰ ਤੇ ਅਬ ਬੰਦ ਪਖ ਲਏ। ਸੱਚੇ ਪਾਤਸ਼ਾਹ ਜੀ ਦੱਸੋ ਕਿ ਕਿਹੜੇ ਕਾਰਨ ਦੇ ਕਰਕੇ ਇਸ ਵੇਲੇ ਬਹੁਤਿਆਂ ਸਾਰਿਆਂ ਦੇ ਸਿਰ ਮੁੰਨੇ ਹੋਏ ਨੇ। ਝਗੜ ਤਵੇ ਬੰਦ ਪੱਖ ਲਏ, ਭਾਵ ਕਿ ਆਪਣੇ ਪੱਖ ਬਣ ਲੈ ਨੇ ਤੇ ਝਗੜਦੇ ਨੇ ਇੱਕ ਦੂਜੇ ਦੇ ਨਾਲ। ਜਗ ਹੋਇਓ ਸਗਰੋ ਇੱਕ ਸਾਰੇ, ਜੀ ਬੂਝੇ ਕਹਿ ਸ਼ਰੁਤੀ ਉਚਾਰੇ। ਸੱਚੇ ਪਾਤਸ਼ਾਹ ਜੀ, ਜੱਗ ਇੱਕੋ ਵਰਗਾ ਹੀ ਹੋ ਗਿਆ ਹੈ, ਭਾਵ ਕੇ ਬਹੁਤੇ ਸਾਰੇ ਮੋਨੇ ਨੇ। ਜੇਕਰ ਸਿਰ ਤੋਂ ਵਾਲ ਕਟਾਉਣ ਦਾ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਕਾਰਨ ਪੁੱਛਿਆ ਜਾਂਦਾ ਹੈ ਤੇ ਉਹਨਾਂ ਦਾ ਜਵਾਬ ਹੁੰਦਾ ਹੈ ਸ਼ਰੁਤੀ ਉਚਾਰੇ, ਭਾਵ ਕੇ ਸ਼ਾਸਤਰਾਂ ਦੇ ਵਿੱਚ ਉਚਾਰਿਆ ਗਿਆ ਹੈ। ਇਸ ਕਰਕੇ ਸਿਰਾਂ ਤੋਂ ਕੇਸ ਕਟਾਉਂਦੇ ਹਾਂ ਸੱਚੇ ਪਾਤਸ਼ਾਹ ਜੀ, ਐਸਾ ਉਹਨਾਂ ਦਾ ਜਵਾਬ ਹੁੰਦਾ। ਸੁੰਦਰ ਸਰੂਪ ਤੇ ਕਰੂਪ ਬਣ ਰੋਡੇ ਹੋਤ, ਜੈਸੇ ਪੂਪ ਦੰਡ ਦੇਤ ਨੈਕ ਨਾ ਸ਼ਰਮ ਹੈ। ਸੱਚੇ ਪਾਤਸ਼ਾਹ ਜੀ ਨੂੰ ਅਰਜ ਕੀਤੀ ਹੈ ਕਿ ਜਿਹੜੇ ਸੁੰਦਰ ਸਰੂਪ ਹੁੰਦੇ ਨੇ ਉਹਨਾਂ ਸਰੂਪਾਂ ਨੂੰ ਬੜਾ ਕੋਝਾ ਤੇ ਕਰੂਪ ਜਿਹਾ ਬਣਾ ਲੈਂਦੇ ਨੇ ਆਪਣੇ ਸਿਰਾਂ ਤੋਂ ਵਾਲ ਕਟਾ ਕੇ। ਜੈਸੇ ਪੂਪ ਦੰਡ ਦੇਤ ਨੈਕ ਨਾ ਸ਼ਰਮ ਹੈ, ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਸਿਰ ਮੁੰਨਣਾ ਸਿਰ ਕੱਟਣ ਦੇ ਬਰਾਬਰ ਦਾ ਦੰਡ ਹੁੰਦਾ ਸੀ। ਇਸ ਕਰਕੇ ਪੁਰਾਣੇ ਜਿਹੜੇ ਰਾਜੇ ਨੇ ਜਿਹਨੂੰ ਮੌਤ ਦਾ ਦੰਡ ਨਹੀਂ ਸਨ ਦੇਣਾ ਚਾਹੁੰਦੇ ਉਹਦਾ ਸਿਰ ਮੁੰਨ ਦਿੱਤਾ ਜਾਂਦਾ ਸੀ, ਭਾਵ ਕਿ ਜਿਹਦੇ ਸਿਰ ਦੇ ਕੇਸ ਕੱਟੇ ਜਾਂਦੇ ਸਨ ਉਹ ਬਰਾਬਰੀ ਦਾ ਦੰਡ ਸੀ, ਜਿਸ ਤਰ੍ਹਾਂ ਕਿ ਮੌਤ ਦੀ ਸਜ਼ਾ ਹੋਵੇ। ਹੁਣ ਸਿੱਖਾਂ ਨੇ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਪੁਰਾਣੇ ਰਾਜੇ ਸਿਰ ਮੁੰਨਣ ਦਾ ਦੰਡ ਮੌਤ ਦੇ ਸਮਾਨ ਦੇ ਕੇ ਸਿਰ ਮੁਣਾ ਦਿੰਦੇ ਸਨ, ਕਿਸੇ ਨੂੰ ਮੌਤ ਦਾ ਦੰਡ ਦੇਣਾ ਹੋਵੇ ਤੇ ਜੇਕਰ ਥੋੜੀ ਰਿਆਤ ਕੀਤੀ ਜਾਵੇ ਤੇ ਉਹਦਾ ਸਿਰ ਮੁੰਨ ਦਿੱਤਾ ਜਾਂਦਾ ਸੀ, ਅੱਜ ਕੱਲ ਸੱਚੇ ਪਾਤਸ਼ਾਹ ਜੀ ਸੁੰਦਰ ਸਰੂਪਾਂ ਨੂੰ ਇਸੇ ਤਰ੍ਹਾਂ ਲੋਕੀ ਕੋਝਾ ਬਣਾਈ ਜਾ ਰਹੇ ਨੇ, ਆਪਣੇ ਸਿਰਾਂ ਤੋਂ ਵਾਲ ਕਟਾਈ ਜਾ ਰਹੇ ਨੇ। ਮਲ ਮੂਤ ਬਸਨ ਮਲੀਨ ਤੇ ਮਲੀਨ ਮਹਾ, ਸਿਸ ਨੂੰ ਲਗਤ ਉੱਚ ਨੀਚ ਕੇ ਚਰਮ ਹੈ। ਸੱਚੇ ਪਾਤਸ਼ਾਹ ਜੀ, ਮਲ ਮੂਤਰ ਹਰ ਇੱਕ ਜਗ੍ਹਾ ਦੇ ਉੱਤੇ ਜਿਹੜਾ ਮਲੀਨ ਅਪਵਿੱਤਰ ਉਸਤਰਾ ਹੈ ਉਹ ਫੇਰਿਆ ਜਾਂਦਾ ਹੈ, ਭਾਵ ਕੇ ਸਾਰੇ ਸਰੀਰ ਦੇ ਉੱਤੇ ਉੱਚੇ ਤੇ ਨੀਵੇਂ ਅੰਗਾਂ ਦੇ ਉੱਤੇ ਉਸਤਰਾ ਫੇਰਿਆ ਜਾਂਦਾ ਚਮੜੀ ਦੇ ਉੱਤੇ। ਪਾਕ ਮੁਖ ਮੂੰਡ ਪੈ ਨਪਾਕ ਕੋ ਫਿਰਾਵੈ ਨਿਤ, ਭਾਵ ਕੇ ਪਾਕ ਜਿਹੜਾ ਮੂੰਹ ਹੁੰਦਾ ਉਹਦੇ ਉੱਤੇ ਵੀ ਉਹੀ ਅਪਵਿੱਤਰ ਉਸਤਰਾ ਫਿਰਵਾ ਲਿਆ ਜਾਂਦਾ, ਮੁੱਛਾਂ ਕਟਾ ਲਈਆਂ ਜਾਂਦੀਆਂ ਨੇ, ਦਾੜੀ ਕਟਵਾ ਲਈ ਜਾਂਦੀ ਹੈ। ਪਾਕ ਮੁਖ ਪਵਿੱਤਰ ਮੁਖ ਹੈ, ਮੂੰਡ ਪੈ ਨਿਪਾਕ ਉਪਰਾਮ, ਪਰ ਨਾਪਾਕ ਜਿਹੜਾ ਉਸਤਰਾ ਹੈ ਉਹ ਪਵਿੱਤਰ ਮੁਖ ਦੇ ਉੱਤੇ ਫਿਰਾ ਲੈਂਦੇ ਨੇ। ਆਗਿਆ ਕਰ ਦੇਤ ਜੈਸੇ ਰਾਂਡ ਕੋ ਕਰਮ ਹੈ, ਪ੍ਰਮਾਣ ਦਿੱਤਾ ਹੈ ਕਿ ਇਹਨਾਂ ਦਾ ਕੰਮ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਰੰਡੀ ਦਾ ਹੁੰਦਾ, ਭਾਵ ਕੇ ਜਿਵੇਂ ਵੇਸਵਾ ਦਾ ਕਰਮ ਹੁੰਦਾ। ਵੇਸਵਾ ਆਪਣੇ ਸਰੀਰ ਨੂੰ ਅਰਪਣ ਕਰ ਦਿੰਦੀ ਹੈ, ਇਸੇ ਤਰੀਕੇ ਦੇ ਨਾਲ ਜਿਹੜੇ ਅੱਜ ਕੱਲ ਦੇ ਲੋਕ ਨੇ ਉਹ ਅਰਪਣ ਕਰ ਦਿੰਦੇ ਨੇ ਉਸਤਰੇ ਦੇ ਅੱਗੇ ਆਪਣੇ ਸੁੰਦਰ ਸਰੂਪ ਨੂੰ, ਤਾਂ ਕਿ ਉਸਤਰਾ ਫਿਰੇ ਤੇ ਉਹਨਾਂ ਦੀਆਂ ਦਾੜੀਆਂ ਤੇ ਮੁੱਛਾਂ ਸਾਫ ਹੋ ਜਾਣ, ਸਿਰਾਂ ਤੋਂ ਵਾਲ ਕੱਟੇ ਜਾਣ। ਸ਼ੋਭਾ ਲੋਕ ਗਤ ਪਰ ਲੋਕ ਕੀ ਬਿਗਾੜ ਮੂੜ, ਮੁੰਡਣ ਕਰਾਏ ਫਿਰ ਪਾਖ ਤੇ ਧਰਮ ਹੈ। ਸੱਚੇ ਪਾਤਸ਼ਾਹ ਜੀ, ਲੋਕ ਦੀ ਸ਼ੋਭਾ ਤੇ ਪ੍ਰਲੋਕ ਦੀ ਸੋਭਾ ਵੀ ਵਿਗਾੜ ਲੈਂਦੇ ਨੇ ਐਸੇ ਮੂਰਖ ਨੇ, ਮੁੰਡਨ ਕਰਾ ਲੈਂਦੇ ਨੇ, ਸਿਰਾਂ ਤੋਂ ਵਾਲ ਮੁਣਾ ਦਿੰਦੇ ਨੇ। ਇਸ ਤੋਂ ਇਲਾਵਾ ਭਾਕ ਦੇ ਧਰਮ ਹੈ, ਜੇਕਰ ਪੁੱਛਿਆ ਜਾਂਦਾ ਤੇ ਸੱਚੇ ਪਾਤਸ਼ਾਹ ਜੀ ਉਹਨਾਂ ਦਾ ਜਵਾਬ ਹੁੰਦਾ ਕਿ ਧਰਮ ਐਸਾ, ਧਰਮ ਸ਼ਾਸਤਰਾਂ ਦੇ ਵਿੱਚ ਐਸਾ ਲਿਖਿਆ ਗਿਆ ਤਾਂ ਮੁੰਡਨ ਕਰਵਾਇਆ ਜਾਂਦਾ। ਇਮ ਕੇ ਮੋਹੋਏ ਕਰੋ ਬਤਾਵਨ, ਆਪ ਪੰਥ ਮੈਂ ਕਰੇ ਰਖਾਵਨ। ਸਿੱਖਾਂ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਸੱਚੇ ਪਾਤਸ਼ਾਹ ਇਹਦਾ ਕਾਰਨ ਕੀ ਹੈ, ਐਸਾ ਕਿਉਂ ਹੁੰਦਾ ਹੈ। ਆਪ ਪੰਥ ਮੈਂ ਕਰੇ ਰਖਾਵਣ, ਕਿਉਂਕਿ ਸੱਚੇ ਪਾਤਸ਼ਾਹ ਜੀ ਤੁਸੀਂ ਜਿਹੜਾ ਖਾਲਸਾ ਪੰਥ ਸਾਜਿਆ ਉਹਦੇ ਵਿੱਚ ਹਰ ਇੱਕ ਨੂੰ ਹਦਾਇਤ ਕੀਤੀ ਹੈ ਕਿ ਕੇਸ ਧਾਰੀ ਰਹਿਣਾ, ਇਸ ਕਰਕੇ ਤੁਸੀਂ ਜਿਹੜਾ ਪੰਥ ਪੈਦਾ ਕੀਤਾ ਉਹਦੇ ਵਿੱਚ ਤੁਸੀਂ ਸਾਰੇ ਕੇਸਾਂ ਤਾਰੀ ਰਹਿਣ ਦਾ ਹੁਕਮ ਦਿੱਤਾ, ਪਰ ਸੱਚੇ ਪਾਤਸ਼ਾਹ ਦੂਜੇ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੇ, ਇਹਦਾ ਕਾਰਨ ਕੀ ਹੈ, ਕਿਰਪਾ ਕਰਕੇ ਦੱਸੋ। ਸੁਣ ਸਿਰ ਕਲਗੀ ਧਰ ਤੇ ਸਕਾਲ, ਕਹਿਓ ਪ੍ਰਸੰਗ ਸਭਨ ਕੇ ਨਾਲ। ਜਦੋਂ ਸਿੱਖਾਂ ਨੇ ਐਸੀ ਬੇਨਤੀ ਕੀਤੀ ਤੇ ਕਲਗੀ ਧਰ ਪਾਵ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਸਾਰਿਆਂ ਨੂੰ ਪ੍ਰਸੰਗ ਇੱਕ ਸੁਣਾਇਆ। ਰਾਜ ਪਾਂਡਵਨ ਕੋ ਛੈ ਪਾਇਓ, ਚਿਰੰ ਕਾਲ ਬਹੁਤੋ ਬਿਤ ਗਇਓ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਦੋਂ ਪਾਂਡਵਾਂ ਦਾ ਰਾਜ ਖਤਮ ਹੋਇਆ ਉਸ ਤੋਂ ਬਾਅਦ ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤਾ ਸਮਾਂ ਬਤੀਤ ਹੋ ਗਿਆ। ਪੋਪ ਨੰਦ ਕੇ ਪੇਛਤ ਮਾਲਕ ਵਧਿਓ ਰਾਜ ਬਹੁ ਸ਼ਤਰਨ ਕਾਲਕ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪੋਪ ਨੰਦ ਕੇ ਪੇਛਤ ਮਾਲਕ, ਨੰਦ ਰਾਜੇ ਦੇ ਪੁੱਤਰ ਉਸ ਵੇਲੇ ਪ੍ਰਿਥਵੀ ਦੇ ਮਾਲਕ ਹੋਏ, ਵਧਿਓ ਰਾਜ ਬਹੁ ਸ਼ਤਰਨ ਕਾਲਕ, ਉਹਨਾਂ ਦਾ ਰਾਜ ਬਹੁਤ ਜ਼ਿਆਦਾ ਵਧਿਆ, ਉਹਨਾਂ ਨੇ ਬਹੁਤੇ ਸਾਰੇ ਆਪਣੇ ਵੈਰੀਆਂ ਦਾ ਨਾਸ ਕਰ ਦਿੱਤਾ। ਛੀਨ ਲੀਨ ਪੂਪਤ ਸਮੁਦਾਈ ਫੇਰੀ ਜਗ ਮੈਂ ਆਪਣੇ ਦੁਹਾਈ। ਬਹੁਤਿਆਂ ਸਾਰਿਆਂ ਰਾਜਿਆਂ ਦਾ ਰਾਜ ਉਹਨਾਂ ਨੇ ਆਪਣੇ ਅਧਿਕਾਰ ਦੇ ਵਿੱਚ ਕਰ ਲਿਆ ਤੇ ਹਰ ਇੱਕ ਜਗ੍ਹਾ ਦੇ ਉੱਤੇ ਉਹਨਾਂ ਦੀ ਦੁਹਾਈ ਫਿਰ ਗਈ। ਚਾਰੋਂ ਵਰਨ ਚਲੇ ਉਨ ਸਾਰੇ ਪਰਸ ਰਾਮ ਸਮ ਛਤਰੀ ਮਾਰੇ। ਕਹਿੰਦੇ ਨੇ ਕਿ ਚਾਰੇ ਵਰਨ ਇੱਕੋ ਵਰਗੇ ਹੋ ਕੇ ਚੱਲੇ, ਪਰਸ ਰਾਮ ਸਮ ਛਤਰੀ ਮਾਰੇ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਪਰਸ ਰਾਮ ਨੇ ਛਤਰੀਆਂ ਦਾ ਵਿਨਾਸ਼ ਕੀਤਾ ਸੀ, ਇਸੇ ਤਰ੍ਹਾਂ ਛਤਰੀ ਰਾਜਿਆਂ ਬਹੁਤਿਆਂ ਸਾਰਿਆਂ ਨੂੰ ਉਸ ਨੰਦ ਰਾਜੇ ਨੇ ਮਾਰਿਆ। ਕਿਉਂਕਿ ਐਸਾ ਵੀ ਇਤਿਹਾਸ ਦੇ ਵਿੱਚ ਪ੍ਰਮਾਣ ਹੁੰਦਾ ਹੈ ਕਿ ਜਮਦਗਨੀ ਰਿਸ਼ੀ ਦਾ ਪੁੱਤਰ ਸੀ ਜਿਹਦਾ ਨਾਮ ਸੀ ਪਰਸ ਰਾਮ, ਮਾਤਾ ਦਾ ਨਾਮ ਸੀ ਰੇਣੂਕਾ, ਇਸ ਪਰਸ ਰਾਮ ਨੇ ਛਤਰੀਆਂ ਨੂੰ ਇਸ ਕਰਕੇ ਮਾਰਿਆ ਸੀ ਕਿਉਂਕਿ ਇਹਦੇ ਪਿਤਾ ਜਮਦਗਨੀ ਦਾ ਕਤਲ ਕਰ ਦਿੱਤਾ ਸੀ ਸਹਸਰ ਬਾਹੂ ਨੇ, ਜਿਹੜਾ ਕਿ ਛਤਰੀ ਰਾਜਾ ਸੀ। ਪਰਸ ਰਾਮ ਇੰਨਾ ਜ਼ਿਆਦਾ ਪਰਾਕਰਮੀ ਸੀ ਕਿ ਗੁੱਸੇ ਦੇ ਵਿੱਚ ਆਣ ਕੇ ਇਹਨੇ ਇਤਿਹਾਸਾਂ ਦੇ ਵਿੱਚ ਲਿਖਿਆ 21 ਵਾਰੀ ਦੁਨੀਆਂ ਦੇ ਉੱਤੋਂ ਛਤਰੀਆਂ ਦਾ ਵਿਨਾਸ਼ ਕੀਤਾ ਤੇ ਸਾਰੇ ਦਾ ਸਾਰਾ ਰਾਜ ਪੰਡਤਾਂ ਨੂੰ ਦਿੱਤਾ, ਪੰਡਤਾਂ ਨੂੰ ਪ੍ਰਦਾਨ ਕੀਤਾ ਕਿਉਂਕਿ ਆਪ ਪੰਡਤ ਸੀ। ਇਸ ਤਰ੍ਹਾਂ ਦੇ ਪ੍ਰਮਾਣ ਆਉਂਦੇ ਨੇ ਇਤਿਹਾਸਾਂ ਦੇ ਵਿੱਚ। 21 ਵਾਰੀ ਇਸ ਪਰਸ ਰਾਮ ਨੇ ਛਤਰੀਆਂ ਦਾ ਵਿਨਾਸ਼ ਕੀਤਾ। ਸਤਿਗੁਰੂ ਗੋਬਿੰਦ ਸਿੰਘ ਜੀ ਉਸੇ ਗੱਲ ਦਾ ਪ੍ਰਮਾਣ ਦੇ ਰਹੇ ਨੇ ਕਿ ਜਿਸ ਤਰ੍ਹਾਂ ਪਰਸ ਰਾਮ ਨੇ ਛਤਰੀਆਂ ਦਾ ਵਿਨਾਸ਼ ਕੀਤਾ ਸੀ, ਇਸੇ ਤਰ੍ਹਾਂ ਛਤਰੀਆਂ ਰਾਜਾਂ ਦਾ ਇਹਨਾਂ ਨੇ ਵਿਨਾਸ਼ ਕੀਤਾ ਤੇ ਰਾਜ ਦੀ ਪ੍ਰਾਪਤੀ ਕੀਤੀ। 1500 ਬਰਸ ਤੱਕ ਰਾਜੂ ਕਰਤ ਰਹੇ ਬੜ ਪਇਓ ਸਮਾਜੂ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ 1500 ਵਰਾਂ ਤੱਕ ਇਹਨਾਂ ਨੇ ਰਾਜ ਕੀਤਾ ਜਿਹੜੇ ਕਿ ਨੰਦ ਰਾਜੇ ਦੇ ਪੁੱਤਰ ਸਨ। ਕਰਤ ਰਹੇ ਬੜ ਪਇਓ ਸਮਾਜੂ, 1500 ਵਰਾਂ ਰਾਜ ਕਰਦੇ ਰਹੇ, ਬਹੁਤ ਵੱਡਾ ਰਾਜ ਦਾ ਸਮਾਜ ਵਧਿਆ। ਸੰਗਿਆ ਸਵਣ ਨੰਦ ਕੇ ਰਹੀ ਇੱਕ ਵਿਸਾਲ ਵਧਿਓ ਤਿੰਨ ਮਹੀ। ਸੰਗਿਆ ਭਾਵ ਕੇ ਨਾਮ ਸਾਰਿਆਂ ਦਾ ਨੰਦ ਹੀ ਰਿਹਾ, ਇਹਨਾਂ ਦੀ ਸੰਗਿਆ ਨੰਦ ਹੀ ਰਹੀ। ਇੱਕ ਵਿਸਾਲ ਵਧਿਓ ਇੱਕ ਸਮੇਂ, ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਇੱਕ ਸਮੇਂ ਇਹ ਜਿਹੜਾ ਨੰਦ ਰਾਜਾ ਸੀ ਇਹ ਬਹੁਤ ਹੀ ਜ਼ਿਆਦਾ ਵਧਿਆ। ਜੇ ਮਹੀ ਪਤਿਨ ਦੇਸ਼ ਨਿਕਾਰੇ ਤਿੰਨ ਤੇਰੇ ਦੇ ਤਰਾਸਿਮ ਤਾਰੇ। ਸਾਰੇ ਦੇ ਸਾਰੇ ਵੱਡੇ ਵੱਡੇ ਰਾਜੇ ਜਿਹੜੇ ਸਨ ਨੰਦ ਰਾਜੇ ਨੇ ਉਹਨਾਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕੀਤੀ, ਉਹਨਾਂ ਰਾਜਿਆਂ ਨੂੰ ਜਿੱਤ ਕੇ ਦੇਸ਼ ਨਿਕਾਲਾ ਦੇ ਦਿੱਤਾ। ਤਿੰਨ ਧੇਰੇ ਦੇ ਤਰਾਸ ਇਮ ਤਾਰੇ, ਪਰ ਬਾਅਦ ਦੇ ਵਿੱਚ ਨੰਦ ਵੰਸ਼ ਦਾ ਉਹ ਜਿਹੜਾ ਵੱਡਾ ਰਾਜਾ ਸੀ ਉਹਦੇ ਮਨ ਦੇ ਵਿੱਚ ਇੱਕ ਡਰ ਪੈਦਾ ਹੋਇਆ। ਉਹ ਡਰ ਕਾਹਦਾ ਸੀ ਅੱਗੇ ਬਿਆਨ ਕਰਦੇ ਨੇ। ਬਿਪਰਨ ਤੇ ਬਰਨੀ ਕਰਵਾਏ ਮੇਰੋ ਰਾਜ ਦੇਹ ਬਿਨਸਾਏ। ਉਹਨੇ ਸੋਚਿਆ ਨੰਦ ਰਾਜੇ ਨੇ ਕਿ ਪੰਡਿਤ ਬਹੁਤੀਆਂ ਸਾਰੀਆਂ ਵਰਨੀਆਂ ਕਰਦੇ ਨੇ, ਯੱਗ ਕਰਦੇ ਨੇ, ਹਮਣ ਕਰਦੇ ਨੇ, ਤੁਸੀਂ ਦੇਖਦੇ ਹੋ ਵਰਨੀ ਕੀਤੀ ਜਾਂਦੀ ਹੈ, ਆਪਣੇ ਮਤ ਦੇ ਵਿੱਚ ਵੀ ਐਸਾ ਬਹੁਤ ਕੁਝ ਹੁੰਦਾ ਹੈ। ਉਹਨੇ ਸੋਚਿਆ ਕਿ ਵਰਨੀਆਂ ਕਰਦੇ ਨੇ, ਮੰਤਰਾਂ ਦਾ ਜਾਪ ਕਰਦੇ ਨੇ ਪੰਡਿਤ, ਹੋ ਸਕਦਾ ਹੈ ਕਿ ਵਰਨੀ ਦੇ ਨਾਲ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ ਇਹ ਜਿਹੜੇ ਪੰਡਿਤ ਨੇ ਮੇਰੇ ਰਾਜ ਨੂੰ ਵਿਨਾਸ਼ ਨਾ ਕਰ ਦੇਣ। ਉਹਦੇ ਮਨ ਦੇ ਵਿੱਚ ਇੱਕ ਐਸਾ ਡਰ ਪੈਦਾ ਹੋਇਆ। ਦੁਰ ਦੁਰ ਮੰਤਰ ਜਾਪ ਦਿਜ ਕਰੈ ਮੋਤੇ ਰਾਜ ਤੇਜ ਸਭ ਹਰੈ। ਉਹਨੇ ਸੋਚਿਆ ਕਿ ਮੇਰੇ ਤੋਂ ਲੁਕ ਛੁਪ ਕੇ ਇਹ ਜਿਹੜੇ ਪੰਡਿਤ ਨੇ ਇਹ ਮੰਤਰਾਂ ਦਾ ਜਾਪ ਕਰਨਗੇ ਤੇ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ ਮੇਰੇ ਰਾਜ ਨੂੰ ਫਨਾ ਕਰ ਦੇਣਗੇ, ਖਤਮ ਕਰ ਦੇਣਗੇ। ਇਸ ਤਰ੍ਹਾਂ ਦੀ ਚਿੰਤਾ ਉਹਦੇ ਮਨ ਦੇ ਵਿੱਚ ਪੈਦਾ ਹੋਈ। ਕਰੇ ਇਕੱਤਰ ਸਚਿਵ ਨਿਜ ਸਾਰੇ ਆਪਣੋ ਤਰਾਸ ਸੁਣਾਏ ਉਚਾਰੇ। ਇਸ ਡਰ ਦੇ ਕਰਕੇ ਉਸ ਨੰਦ ਰਾਜੇ ਨੇ ਇੱਕ ਸਮੇਂ ਆਪਣੇ ਸਾਰਿਆਂ ਵਜ਼ੀਰਾਂ ਨੂੰ ਆਪਣੇ ਕੋਲ ਬੁਲਾਇਆ, ਆਪਣੋ ਤਰਾਸ ਸੁਣਾਏ ਉਚਾਰੇ ਤੇ ਆਪਣੇ ਮਨ ਦੇ ਵਿੱਚ ਜਿਹੜਾ ਡਰ ਰਾਜੇ ਦੇ ਆ ਰਿਹਾ ਸੀ ਉਹ ਡਰ ਦਾ ਸਾਰੇ ਦਾ ਸਾਰਾ ਕਾਰਨ ਉਹਨੇ ਮੰਤਰੀਆਂ ਨੂੰ ਦੱਸਿਆ। ਮੰਤਰੀਆਂ ਨੂੰ ਕਹਿੰਦਾ ਕਿ ਮੇਰੇ ਮਨ ਦੇ ਵਿੱਚ ਇੱਕ ਵੱਡਾ ਡਰ ਹੈ ਕਿ ਜਿਹੜੇ ਪੰਡਿਤ ਨੇ ਉਹ ਵਰਣੀਆਂ ਕਰਦੇ ਨੇ, ਉਹ ਯੱਗ ਕਰਦੇ ਨੇ, ਉਹ ਹਵਨ ਕਰਦੇ ਨੇ, ਤੇ ਇਸ ਤੋਂ ਇਲਾਵਾ ਉਹ ਮੰਤਰਾਂ ਦਾ ਬੜਾ ਜਾਪ ਕਰਦੇ ਨੇ। ਕਹਿੰਦਾ ਕਿ ਮੈਨੂੰ ਡਰ ਹੈ ਕਿ ਕਿਤੇ ਆਪਣੇ ਮੰਤਰਾਂ ਦੀ ਸ਼ਕਤੀ ਦੇ ਨਾਲ ਜਿਹੜੇ ਪੰਡਿਤ ਨੇ ਉਹ ਮੇਰੇ ਰਾਜ ਨੂੰ ਖਤਮ ਨਾ ਕਰਦੇ ਨੇ, ਇਸ ਕਰਕੇ ਮੇਰੇ ਮਨ ਦੇ ਵਿੱਚ ਬੜਾ ਡਰ ਆ ਰਿਹਾ। ਇਸ ਕਰਕੇ ਸਾਰਿਆਂ ਵਜ਼ੀਰਾਂ ਨੂੰ ਕਹਿੰਦਾ ਕਿ ਮੈਨੂੰ ਤੁਸੀਂ ਕੋਈ ਸੁਝਾਅ ਦੇਵੋ, ਕੋਈ ਸਲਾਹ ਦੇਵੋ ਕਿ ਕਿਸ ਤਰ੍ਹਾਂ ਮੇਰਾ ਇਹ ਡਰ ਖਤਮ ਹੋ ਸਕਦਾ। ਸਾਰਿਆਂ ਮੰਤਰੀਆਂ ਨੂੰ ਬੁਲਾ ਕੇ ਰਾਜੇ ਨੰਦ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ। ਸੋ ਸਾਧ ਸੰਗਤ ਜੀ, ਜਿਹੜੇ ਮੰਤਰੀ ਨੇ ਉਹ ਕਿਸ ਤਰ੍ਹਾਂ ਦੀ ਸਲਾਹ ਰਾਜੇ ਨੂੰ ਦੇਣਗੇ, ਕਿਸ ਤਰ੍ਹਾਂ ਦਾ ਉਪਾਅ ਕੀਤਾ ਜਾਵੇਗਾ, ਜਿਸ ਤਰ੍ਹਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਭੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਣਾਮ। ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ, ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨ ਆਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜਰਾ ਹਜੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ, ਗੁਰਾਂ ਕੇ ਚਾਰ ਸਾਹਿਬਜ਼ਾਦੇ ਪੰਜ ਪਿਆਰੇ 40 ਮੁਕਤੇ ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ, ਹੇ ਸੱਚੇ ਪਾਤਸ਼ਾਹ ਜੀ ਅਸੀਂ ਸਦਾ ਹੀ ਭੁੱਲਣ ਹਾਰਾਂ, ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਉ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬਨ ਵਾਜ ਸਾਡਾ ਧਰਮ ਬਣਿਆ ਰਹੇ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਨੇ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕੀਤਾ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।